ਸੋਤਾ ਇੱਕ ਪਰਮੇਸ਼ਰ ਤੋਂ ਵਿਛੜ ਕੇ ਤ੍ਰਿਵੇਣੀਆਂ ਦੇ ਵਿੱਚ ਭੜਕਦਾ ਫਿਰਦਾ। ਉਹ ਦੱਸਿਆ ਵੀ ਨਾ ਉਹ ਜੰਮਦਾ, ਨਾ ਬਚਪਨ, ਨਾ ਜਵਾਨੀ, ਨਾ ਬੁਢਾਪਾ, ਨਾ ਮਰਦਾ, ਨਾ ਵਧਣਾ ਘਟਣਾ। ਦੇਖ ਲਓ ਆਪਾਂ ਵੀ ਕਦੇ ਬੱਚੇ ਹੋਵਾਂਗੇ, ਜਿਹੜਾ ਹੁਣ ਮਾਤਾ ਦੇ ਦੋਤਾਂ ਦੇ ਬੱਚੇ ਬੈਠਣੇ ਪਏ ਨੇ, ਤਾਂ ਫਿਰ ਦੇਖ ਲਓ ਆਪਾਂ ਵੀ ਕਦੇ ਇਸ ਅਵਸਥਾ ਦੇ ਵਿੱਚ ਠੀਕ ਪਰ ਆਪ ਨਹੀਂ ਹਾਂ। ਇਹ ਸਰੀਰ ਦਾ ਧਰਮ ਹੈ, ਪ੍ਰਣਾਮੀ ਹੈ, ਇਹ ਤਬਦੀਲੀ ਇਹਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਹੁਣ ਆਪਾਂ ਬੁੜੇ ਹਾਂ, ਹੁਣ ਆਪਾਂ ਤਾਂ ਬੁੜੇ ਨਹੀਂ ਨਾ, ਲੋਕਾਂ ਨੂੰ ਇੱਕ ਦਿਨ ਬੁੜੇ ਵੀ ਨਹੀਂ ਦਿਸਣੇ ਆਪਾਂ। ਬਸ ਉਹ ਜਿਹੜੀ ਰੂਹ ਹੈ ਉਹਨੇ ਮਰਨਾ ਨਹੀਂ, ਉਹ ਸਰੀਰ ਚੋਂ ਨਿਕਲੇਗੀ, ਕਰਮਾਂ ਦੇ ਅਨੁਸਾਰ ਹੋਰ ਸਰੀਰ 'ਚ ਚਲੀ ਜਾਵੇਗੀ। ਜੇ ਤਾਂ ਪਰਮੇਸ਼ਰ ਦੇ ਵਿੱਚ ਚਲੀ ਗਈ ਉਹ ਸਰੀਰ ਦੇ ਸੰਬੰਧ ਕਰਕੇ, ਤਾਂ ਸਮਝੋ ਫਿਰ ਉਹਨੇ ਸਰੀਰ ਦੇ ਵਿੱਚ ਨਹੀਂ ਆਉਣਾ ਹੈ, ਕਿਉਂ ਰੂਹ ਦਾ ਸਰੀਰ ਨਹੀਂ ਹੈ ਅਤੇ ਜਿਹੜਾ ਆਤਮਾ ਨਿਰਾਕਾਰ ਉਹਦਾ ਵੀ ਸਰੀਰ ਨਹੀਂ ਹੈ। ਬਾਕੀ ਇਹ ਜਿਹੜੇ ਸਾਰੇ ਸਰੀਰ ਨੇ ਜੂਨੀਆਂ ਦੇ, ਕੋਈ ਕਿਸੇ ਜੂਨੀ ਦਾ ਸਰੀਰ ਹੈ, ਕੋਈ ਕਿਸੇ ਜੂਨੀ ਦਾ ਸਰੀਰ ਹੈ, ਇਹ ਰੂਹ ਉਹੀ ਹੈ। ਇਹੀ ਰੂਹ ਪਿੱਛੇ ਸਤਿਯੁਗ ਤੋਂ ਚਲੀ ਆਉਂਦੀ ਹੈ। ਖਬਰ ਨਹੀਂ ਕਿੰਨੇ ਕੁ ਸਤਿਯੁਗ ਦੇਖੇ ਨੇ ਆਪਾਂ ਨੇ, ਆਪਾਂ ਆਪ ਕਲਯੁਗ ਦੇ ਵਿੱਚ ਕਲਯੁਗ ਨੂੰ ਦੇਖ ਰਹੇ ਹਾਂ। ਜਾਂ ਕਲਯੁਗ ਦੀ ਉਮਰ ਪੂਰੀ ਹੋ ਜਾਵੇਗੀ ਅਤੇ ਰੂਹ ਹੈ ਜਿਹੜੀ ਨਿਕਲ ਜਾਵੇਗੀ। ਹੁਣ ਤਾਂ ਕਲਯੁਗ ਦੇ ਵਿੱਚ ਜੰਮਦੀ ਮਰਦੀ ਹੈ, ਫਿਰ ਕਿਸੇ ਹੋਰ ਯੁੱਗ 'ਚ ਚਲੀ ਜਾਵੇਗੀ ਜਿਹਨੂੰ ਸਤਿਯੁਗ ਕਹਿੰਦੇ। ਚਾਰੇ ਯੁੱਗ ਨੇ, ਪੰਜਵਾਂ ਯੁੱਗ ਨਹੀਂ ਹੈ ਕੋਈ। ਜਿਸ ਤਰ੍ਹਾਂ ਤਿੰਨ ਗੁਣ ਨੇ ਨਾ, ਚੌਥਾ ਗੁਣ ਨਹੀਂ ਹੈ ਕੋਈ। ਇਹ ਤੁਰਾਰੂਪ ਜਿਹੜਾ ਨਿਰਾਕਾਰ ਪਰਮੇਸ਼ਰ ਆ ਉਹਦੇ ਆਲੇ ਦੁਆਲੇ ਘੁੰਮਦੇ ਨੇ, ਜਿਵੇਂ ਤੁਰੇ ਦੇ ਆਲੇ ਦੁਆਲੇ ਵੀਲ ਘੁੰਮਦਾ ਹੁੰਦਾ ਜਾਂ ਬੈੜ ਦੇ ਆਲੇ ਦੁਆਲੇ ਟਿੰਡਾ ਘੁੰਮਦੀਆਂ ਹੁੰਦੀਆਂ, ਉਹ ਇੱਕ ਰਸ ਖੜਾ ਰਹਿੰਦਾ ਹੁੰਦਾ। ਜਿਵੇਂ ਇੱਕ ਚੱਕੀ ਦੇ ਵਿੱਚ ਕੀਲੀ ਦੀ ਗੱਡੀ ਹੁੰਦੀ ਹੈ ਲੋਹੇ ਦੀ, ਦੇਖ ਲਓ ਜੇ ਉਹ ਕੀਲੀ ਨਾ ਹੋਵੇ, ਜਦ ਆਪਾਂ ਖਿੱਚੀਏ ਹੱਥੀ ਨੂੰ ਤਾਂ ਫਿਰ ਪੁੜਤਾ ਭੰਨ ਲੂਗਾ, ਸਾਰੇ ਗੰਡ ਗੁੰਡ ਉੱਤੇ ਡਿੱਪੂਗਾ। ਪਰ ਨਹੀਂ, ਅਸੂਲ ਹੈ ਇੱਕ ਐਸਾ, ਅਤੇ ਉਹ ਕੀਲੀ ਦੇ ਆਸਰੇ ਦੇਖੋ ਕਿਵੇਂ ਦਾਣੇ ਪੀਂਦੀ ਆ। ਇਸੇ ਤਰ੍ਹਾਂ ਹੀ ਨਿਰਾਕਾਰ ਵਾਹਿਗੁਰੂ ਤੁਰਾ ਰੂਪ ਆ, ਦੇਖ ਲਓ ਕਿਵੇਂ ਉਹਦੇ ਆਲੇ ਦੁਆਲੇ ਜੂਨੀਆਂ ਤਾਰ ਤਾਰ ਕੇ ਘੁੰਮੀ ਜਾਣਾ। ਜਿਹੜਾ ਜੀਵ ਹੈ ਸਰੀਰ ਨਹੀਂ ਘੁੰਮਦਾ, ਨਹੀਂ ਉਹ ਜੀਵ ਘੁੰਮਦਾ ਜਿਹੜੀ ਰੂਹ ਕਹਿੰਦੇ ਨੇ, ਜੀ ਚੇਤਨ ਕਲਾ ਵੀ ਕਹਿੰਦੇ ਨੇ ਇਸ ਨੂੰ। ਜਦ ਇਹ ਸਰੀਰ ਦੇ ਵਿੱਚੋਂ ਨਿਕਲ ਜਾਵੇਗੀ, ਫਿਰ ਚਾਹੇ ਕਿਤਨਾ ਵੀ ਵੱਡਾ ਦੁਨੀਆਂ ਦੇ ਵਿੱਚ, ਇਹ ਰੂਹ ਦੇ ਆਸਰੇ ਉਸਦੀ ਮਹੱਤਤਾ, ਬਸ ਆਪਣੀ ਵੀ ਰੂਹ ਦੇ ਆਸਰੇ ਹੀ। ਹੁਣ ਆਪਾਂ ਇੱਥੋਂ ਉੱਠ ਕੇ ਘਰਾਂ ਨੂੰ ਜਾਵਾਂਗੇ, ਜੇ ਆਪਣੀ ਇੱਥੇ ਰੂਹ ਨਿਕਲ ਜਾਵੇ ਆਪਾਂ ਨੂੰ ਕਿਸੇ ਨੇ ਨਹੀਂ ਘਰ ਨੂੰ ਲਿਜਾਣਾ, ਫਿਰ ਤਾਂ ਉੱਥੇ ਨੂੰ ਲਿਜਾਣਗੇ ਜਿੱਥੇ ਖਮੋਸ਼ ਮਹੱਲਾ, ਜਿਹਨਾਂ ਨੂੰ ਬੜੀਆਂ ਕਹਿੰਦੇ ਨੇ ਕਬਰਾਂ, ਸ਼ਮਸ਼ਾਨ ਭੂਮਿਕਾ ਵੀ ਕਹਿੰਦੇ ਨੇ। ਦੇਖ ਲਓ ਤੁਸੀਂ ਸਾਰੀ ਉਮਰ ਘਰ ਕਮਾਉਂਦਾ ਰਿਹਾ, ਬਹੁਤ ਕੁਛ ਕਰਦਾ ਰਿਹਾ ਘਰ ਵਾਸਤੇ, ਜਦ ਉਹਦੀ ਰੂਹ ਨਿਕਲ ਜਾਂਦੀ ਆ, ਆਪਾਂ ਕਦੇ ਘਰ ਦੇ ਵਿੱਚ ਵੀ ਦੱਬਿਆ, ਘਰ ਦਾ ਮਾਲਕ ਹੁੰਦਾ ਹੋਇਆ ਕਦੇ ਘਰ 'ਚ ਵੀ ਫੂਕਿਆ। ਜੇ ਕੋਈ ਕਹੇ ਗੁਆਂਢੀ ਵੀ ਤੁਹਾਡਾ ਇਤਨਾ ਸੰਬੰਧੀ ਹੈ, ਕਿਤਨਾ ਤੁਹਾਨੂੰ ਇਹਨੇ ਉੱਚਾ ਚੱਕਿਆ, ਰਾਜ ਭਾਗ ਲਾਇਆ, ਤੁਸੀਂ ਇਹਨੂੰ ਘਰ 'ਚ ਸੰਸਕਾਰ ਕਰ ਦਿਓ, ਕਹਿੰਦੇ ਇੱਥੇ ਕੋਈ ਵੜੀਆਂ ਨੇ ਇਹ ਘਰ 'ਚ ਸੰਸਕਾਰ ਕਰ ਦਈਏ, ਕੌਣ ਪੁੱਛਦਾ। ਉਹ ਤਾਂ ਗਿਆਨ ਤਾਂ ਗੁਰਮੁਖੋ, ਗਿਆਨ ਦੇ ਵਿੱਚ ਦੁਨੀਆਂ ਠੇਡੇ ਖਾਂਦੀ ਫਿਰਦੀ, ਉਹ ਜਿਹੜਾ ਤਾਂ ਗੁਰੂ ਆ, ਬਸ ਗੁਰੂ ਨਾਲ ਇਹ ਸੰਬੰਧ ਨਹੀਂ ਪਾਉਂਦਾ, ਗੁਰੂ ਦਾ ਉਸ ਨੂੰ ਪਤਾ ਹੀ ਨਹੀਂ, ਬਸ ਸਰੀਰ ਨੂੰ ਆਪਣਾ ਆਪਾ ਸਮਝੀ ਬੈਠਾ, ਮੈਂ ਸਰੀਰ ਹਾਂ ਫਲਾਨੀ ਬਿਆਦਰੀ ਦਾ, ਪਿਆਂਡਾ ਸਾਡਾ ਫਲਾਨਾ ਪਾਰਟੀ ਹੈ, ਇਹੋ ਜਿਹੀਆਂ ਗੱਲਾਂ 'ਚ ਫਸੇ ਪਏ ਹਾਂ ਆਪਾਂ, ਤੁਰੇ ਨੂੰ ਛੱਡ ਕੇ। ਜਦ ਕੋਈ ਤੁਰੇ ਨਾਲ ਚੀਜ਼ ਟੁੱਟ ਜਾਵੇ ਪਤਾ ਨਹੀਂ ਕਿੱਥੇ ਜਾ ਕੇ ਖੜੂਗੀ। ਫਿਰ ਜਿਸ ਤਰ੍ਹਾਂ ਇੱਕ ਦਰੱਖਤ ਹੁੰਦਾ ਉਹਦੀ ਟਾਹਣੀ ਟੁੱਟ ਜਾਵੇ ਨੇਰੀ ਨਾਲ ਕਿੱਥੇ ਖੜੂਗੀ ਜਾ ਕੇ, ਦਰੱਖਤ ਕਿੱਥੇ ਰਹਿ ਜਾਵੇ, ਮੁੜ ਕੇ ਫਿਰ ਆ ਜਾਏਗੀ ਦਰੱਖਤ ਨਹੀਂ ਆਉਣੀ ਨਹੀਂ ਹੈ। ਜਿਵੇਂ ਜਿਵੇਂ ਜਦ ਇਸ ਨੇ ਸਰੀਰ ਛੱਡ ਦੇਣਾ ਨਾ ਜੀ, ਫਿਰ ਮੁੜ ਕੇ ਇਹਨੂੰ ਸਰੀਰ ਨਹੀਂ ਮਿਲੇਗਾ, ਖਬਰ ਨਹੀਂ ਕਿੱਥੇ ਭੜਕਦੀ ਫਿਰੇਗੀ। ਰੂਹ ਆਪ ਵੀ ਭੜਕਦੀ ਹੋਈ ਆ ਜੀ, ਇਹ ਤਾਂ ਇਨਸਾਨ ਦੇ ਵਿੱਚ ਵੀ ਭੜਕੀ ਜਾਂਦੀ। ਕਦੇ ਸ਼ਾਂਤੀ ਨਾਲ ਵੀ ਬੈਠ ਕੇ ਦੇਖਿਆ, ਇੱਧਰ ਨੂੰ ਭੱਜਣਾ ਉੱਧਰ ਨੂੰ ਭੱਜਣਾ, ਕਿਵੇਂ ਦੁਨੀਆਂ ਭੱਜੀ ਫਿਰਦੀ ਆ ਪਦਾਰਥ। ਕਦੇ ਇਉਂ ਵੀ ਭੱਜੇ ਹਾਂ ਵੀ ਪਰਮੇਸ਼ਰ ਖਾਤਰ ਕੋਈ ਪੁੰਨਦਾਨ ਜਾਂ ਕੋਈ ਪਰਵਕਾਰ ਕਰੀਏ ਜਾਂ ਭਜਨ ਪਾਠ ਕਰੀਏ, 2 ਵਜੇ ਉੱਠ ਕੇ ਬੈਠੀਏ ਨਹਿਰ ਦਾ ਕਿਨਾਰਾ ਲਵੇ, ਕਦੇ ਇਹ ਸੋਚੀਏ ਕਦੇ ਆਈ ਆ ਮਨ ਦੇ ਵਿੱਚ। ਇਹ ਤਾਂ ਆਵੇਗੀ ਵੀ ਸਵੇਰੇ ਫਲਾਨਾ ਕੰਮ ਕਰਨਾ ਫਲਾਨਾ ਹੈ, ਜਾਂ ਠੱਗੀ ਮਾਰਨੀ ਹੈ ਕਿਸੇ ਨਾਲ, ਇਹੀਆਂ ਗੱਲਾਂ ਇਹ ਰੂਹ ਕਰਦੀ ਹੈ ਸਰੀਰ ਦੇ ਸੰਬੰਧ ਕਰਕੇ। ਇਹੀ ਗਿਆਨ ਜੇ ਇਹਨੂੰ ਪਤਾ ਲੱਗ ਜਾਏ ਨਾ ਵੀ ਮੈਂ ਸਰੀਰ ਨਹੀਂ ਹਾਂ, ਫਿਰ ਨਹੀਂ ਕਰੇ। ਜਿਹੜਾ ਇਨਸਾਨ ਸਰੀਰ ਸਮਝਦਾ ਠੱਗੀਆਂ ਵੱਗੀਆਂ ਕਰਦਾ ਸਮਝੋ, ਉਸ ਨੂੰ ਰੂਹ ਦਾ ਹੀ ਪਤਾ ਨਹੀਂ, ਫਿਰ ਆਤਮਾ ਦਾ ਕਿੱਥੋਂ ਪਤਾ ਲੱਗੂ। ਜਦ ਆਪਾਂ ਨੂੰ ਰੂਹ ਦਾ ਹੀ ਗਿਆਨ ਨਹੀਂ ਵੀ ਮੈਂ ਕੀ ਚੀਜ਼ ਹਾਂ, ਫਿਰ ਆਪਾਂ ਆਤਮਾ ਨੂੰ ਕਿਵੇਂ ਪਛਾਣ ਲਾਂਗੇ। ਪੜ੍ਹਨਾ ਸੁਣਨਾ ਕੋਈ ਹੋਰ ਗੱਲ ਹੈ। ਔਰ ਇਸ ਤਰ੍ਹਾਂ ਨਾਲ ਦੱਸਿਆ ਵੀ ਜਿਹੜਾ ਸਰੀਰ ਹੈ ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲਿਆ ਜਾਵੇ, ਇਹਦੇ 'ਚੋਂ ਰੂਹ ਨਿਕਲ ਜੂਗੀ ਨਾ, ਇਹ ਨਿਕਲਦੀ ਹੋਈ ਆਈ ਹੈ, ਹੁਣ ਵੀ ਨਿਕਲਦੀ ਆ ਕਈਆਂ ਦੀ, ਕਈਆਂ ਦੀ ਨਿਕਲ ਗਈ, ਉਹ ਆਪਣੇ ਉੱਥੇ ਚਿਖਾ 'ਤੇ ਪਏ ਨੇ, ਅੱਗ ਲੱਗੀ ਹੋਈ। ਆਤਮਾ ਨੂੰ ਅੱਗ ਨਹੀਂ ਲੱਗੀ ਹੈ, ਨਹੀਂ ਸਰੀਰ ਸੜਦਾ ਪਿਆ, ਆਤਮਾ ਦਾ ਨਿਕਲ ਗਈ। ਜੈਸੇ ਕਰਤੱਵ ਕਰੇਗੀ ਸਰੀਰ ਦੇ ਵਿੱਚ ਉਸ ਜੂਨੀ ਦੇ ਵਿੱਚ ਚਲੀ ਜਾਊਗੀ। ਜੇ ਆਪਾਂ ਵੀ ਇਹ ਸ਼ੰਕਾ ਪੈਦਾ ਹੋ ਗਿਆ ਜੀ ਕਿਵੇਂ ਚਲੀ ਜਾਂਦੀ ਹੈ, ਅਤੇ ਆਪਾਂ ਗੁਰੂ ਨੂੰ ਪੁੱਛ ਲੈਂਦੇ ਹਾਂ, ਗੁਰੂ ਆਪਣਾ ਕੌਣ ਹੈ, ਬਾਣੀ ਗੁਰੂ ਕੌਣ ਦਾ ਹਕੀਕਤ ਗੁਰੂ, ਯਾਨੀ ਸੱਚਾ ਹੁੰਦਾ ਗੁਰੂ ਜਿਹੜਾ ਦੇ ਬਾਣੀ ਵੇਸ਼ਾ ਸੱਚੀ ਹੈ, ਗੁਰੂ ਵੀ ਸੱਚਾ। ਅਤੇ ਜੋ ਗੁਰੂ ਹੁੰਦਾ ਉਹ ਹੁੰਦਾ ਤਰਕਾਲੀ, ਸਰਬੱਗਤਾ ਵੀ ਹੁੰਦੀ ਹੈ ਗੁਰੂ ਦੇ ਵਿੱਚ। ਗੁਰੂ 'ਚ 2 ਗੁਣ ਹੁੰਦੇ ਨੇ, ਸਿੱਖ 'ਚ 1 ਗੁਣ ਹੁੰਦਾ, ਸਿੱਖ 'ਚ ਤਾਂ ਭੇਦ ਹੁੰਦਾ ਹੁੰਦਾ ਗੁਰੂ ਦੇ ਵਿੱਚ, ਇੱਕ ਉਹ ਤਰਕਾਲੀ ਹੋ ਜਾਂਦਾ ਜਿਹੜਾ ਗੁਰੂ ਹੈ ਅਤੇ ਨਾਲੇ ਤਰਕਾਲੀ ਹੈ, ਅਤੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ। ਸਿੱਖ ਸਾਰਿਆਂ ਦੇ ਵਿੱਚ ਨਹੀਂ ਰਮੇਗਾ, ਉਹਦੇ ਵਿੱਚ ਰਮ ਕੇ ਉਹ ਸਾਰਿਆਂ ਦੇ ਵਿੱਚ ਉਸ ਨੂੰ ਦੇਖਣ ਲੱਗ ਜਾਵੇਗਾ ਵੀ ਜਿਹਦੇ ਵਿੱਚ ਮੈਂ ਭੇਦ ਹੋਇਆ ਇਹ ਤਾਂ ਨਿਰਾਕਾਰ ਸਾਰੀਆਂ ਘਟਾਂ ਦੇ ਵਿੱਚ, ਹਰ ਇੱਕ ਇਨਸਾਨ ਪਸ਼ੂ ਪੰਛੀ ਦੇ ਵਿੱਚ ਹੈ, ਇਹ ਤਾਂ ਇੱਕ ਰਸ ਹੈ। ਔਰ ਇਸ ਤਰ੍ਹਾਂ ਨਾਲ ਜਿਹੜਾ ਸਰੀਰ ਹੈ ਜਦ ਇਹਦੇ ਵਿੱਚੋਂ ਰੂਹ ਨਿਕਲੇਗੀ ਫਿਰ ਇਹਦੀ ਕੋਈ ਕੀਮਤ ਨਹੀਂ। ਤਾਂ ਫਿਰ ਇਹ ਮੰਨੋ ਆਪਾਂ ਸਰੀਰ ਦੀ ਕੋਈ ਕੀਮਤ ਹੀ, ਰੂਹ ਦੀ ਹੀ ਕੀਮਤ ਹੋਈ ਫਿਰ ਤਾਂ, ਆਪਾਂ ਸਰੀਰਾਂ ਦੀ ਕੀਮਤ ਪਾਉਂਦੇ ਫਿਰਦੇ ਹਾਂ, ਕਮਲੇ ਹੀ ਹੋਏ ਨਾ, ਹੋਰ ਕੀ ਹੋਏ, ਆਪਾਂ ਸਿਆਣੇ ਤਾਂ ਨਹੀਂ। ਆਪਾਂ ਆਪਣਾ ਗੁਰੂ ਤਾਂ ਕਹਿੰਦਾ ਮਨ ਤੂੰ, ਸਰੀਰ ਨਹੀਂ ਇੱਥੇ, ਆਪਾਂ ਸਰੀਰ ਨਹੀਂ ਹਾਂ, ਆਪਾਂ ਤਾਂ ਰੂਹ ਹਾਂ। ਸਰੀਰ ਨੂੰ ਤਾਂ ਨਹੀਂ ਕਿਹਾ ਵੀ ਹੈ ਸਰੀਰ ਤੂੰ, ਜੋਤ ਹੈ ਆਤਮਾ ਦੀ, ਨਹੀਂ ਮਨ ਤੂੰ ਜੋਤ ਸਰੂਪ ਹੈ। ਮੂਲ ਤੇਰਾ ਕੀ ਹੈ? ਕਹਿੰਦਾ ਜੀ ਮੇਰਾ ਮੂਲ ਤਾਂ ਮੇਰਾ ਸਰੀਰ ਹੈ। ਗੁਰੂ ਸਾਹਿਬ ਨੂੰ ਇਹ ਮਨੌਤ ਨਹੀਂ ਪਾਉਂਦੀ, ਜੇ ਤਾਂ ਕੋਈ ਲਪਾਵਕ ਹੋਵੇ ਉਹ ਕਹਿ ਵੀ ਦੇਵੇ ਵੀ ਹਾਂ ਬਈ ਸਰੀਰ ਦੇ ਸੰਬੰਧ ਕਰਕੇ ਕੁਝ ਪ੍ਰਾਪਤ ਹੋਵੇਗਾ, ਇਹਨੂੰ ਕਹਿ ਦਿੰਦਾ ਤੂੰ ਸਰੀਰ ਹੈ ਜੀ। ਨਹੀਂ, ਗੁਰੂ ਨੇ ਤਾਂ ਹਕੀਕਤ ਦੱਸਣੀ ਹੈ, ਜੋ ਸਰੀਰਤ ਹੈ ਜਿਹੜੀ ਉਹ ਦੱਸਣੀ। ਗੁਰੂ ਸਾਹਿਬ ਕਹਿੰਦੇ ਮਨ, ਮਨ ਇਹਦਾ ਸਰੂਪ ਹੋਰ ਆ ਮਨ ਦਾ, ਜਿਵੇਂ ਸਰੀਰ ਨੂੰ ਚਲਾਉਣ ਵਾਲਾ ਕੋਈ ਹੋਰ ਆ, ਜਿੱਥੋਂ ਵਿਛੜਿਆ ਹੈ ਰੂਹ ਉਹ ਹੋਰ ਹੈ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਮਨ, ਤੂੰ ਜੋਤ ਸਰੂਪ ਹੈ ਮਨ, ਤੂੰ ਨਿਰਾਕਾਰ ਜੋਤ ਚੋਂ ਵਿਛੜਿਆ ਹੈ। ਜੇ ਉਹਨੂੰ ਪਤਾ ਹੋਵੇ ਫਿਰ ਗੁਰੂ ਸਾਹਿਬ ਕਹਿੰਦੇ ਨਹੀਂ, ਫਿਰ ਦੂਜਾ ਤਾਂ ਹੋਰ ਵਚਨ ਕਹਿਣਗੇ ਬਾਣੀ ਦੇ ਵਿੱਚ ਲਿਖਿਆ, ਜਿਹਨੂੰ ਯਥਾਰਥ ਵਚਨ ਕਹਿੰਦੇ। ਜਿਵੇਂ ਗੁਰੂ ਸਾਹਿਬ ਜੀ ਨੇ ਲਿਖਿਆ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਹੈ ਸਵਾਉ, ਜਨ ਕਰ ਸੰਗ ਚਿਤਾਵੈ ਨਾ ਆਪ ਮੁਕਤ, ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਹਿੰਦੇ ਜਿਹੜੇ ਇਹੋ ਜਿਹੇ ਗੁਰਮੁਖ ਨੇ, ਕਿਸੇ ਮਤ ਦੇ ਵਿੱਚ ਹੋਵੇ, ਚਾਹੇ ਮਤ ਦਾ ਸਵਾਲ ਨਹੀਂ ਹੈ ਪਰਮਾਰਥ ਦੇ ਨਾਲ, ਮਤ ਤਾਂ ਵਿਹਾਰ ਨਾਲ ਸੰਬੰਧ ਰੱਖਦਾ, ਬਸ ਇਤਨਾ ਹੀ ਹੈ ਮਤ, ਹੋਰ ਕੁਛ ਨਹੀਂ ਅੱਗੇ ਸਾਰ ਸਕਦਾ। ਜੋ ਸਰੀਰ ਦੀ ਮਨੌਤ ਹੈ ਸਾਰੀ ਸੁਭਾਅ ਹੋ ਜਾਣੀ ਹੈ ਸਰੀਰ ਦੇ ਸਮੇਤ, ਦੇਖ ਲਓ ਆਪਾਂ ਇਹਦੇ 'ਚ ਹੀ ਫਸੇ ਪਏ। ਥੋੜ੍ਹਾ ਜਿਹਾ ਤਾਂ ਅੱਗੇ ਨੂੰ ਸਿਰ ਰੁਕੋ ਨਾ, ਥੋੜ੍ਹਾ ਜਿਹਾ ਤਾਂ ਅੱਗੇ ਮਨ ਨੂੰ ਲਿਜਾਓ, ਮੁੜ ਮੁੜ ਕੇ ਫਿਰ ਉੱਥੇ ਹੀ ਬੜੀ ਜਾਂਦੇ। ਜਿੱਥੇ ਇਨਸਾਨ ਰਹਿਦਾ ਉੱਥੇ ਹੀ ਰਹੀ ਜਾਊਗਾ, ਰੂਹ ਨੇ ਵੀ ਫਿਰ ਉੱਥੇ ਰਹੀ ਜਾਣੀ, ਉੱਥੇ ਫਿਰ ਹੋਰ ਕਿਸੇ ਜੂਨੀ ਦੇ ਵਿੱਚ ਜਾ ਕੇ ਉੱਥੇ ਹੀ ਫਿਰ ਫਿਰੀ ਜਾਊਗੀ। ਆ ਫਿਰਦੀ ਹੈ ਜੇ 1,84,00,000 ਜੂਨ ਆਪਾਂ ਦੇਖਦੇ ਹਾਂ। ਜਿਵੇਂ ਗੁਰੂ ਸਾਹਿਬ ਨੇ ਲਿਖਿਆ, ਫਿਰਤ ਫਿਰਤ ਬਹੁਤੇ ਜੁਗ ਹਾਰ, ਮਾਨਸ਼ ਦੇ ਲਹੀ, ਮਨੁੱਖਾਂ ਦੇ ਸਰੀਰ ਨੇ ਸਰੀਰ ਨਹੀਂ ਲਿਆ ਹੈ, ਨਹੀਂ, ਉਹ ਜਿਹੜੀ ਆਪਣੇ ਅੰਦਰ ਚੇਤਨ ਕਲਾ ਜਿਹੜੀ ਹੁਣ ਆਪਾਂ ਨੂੰ ਹਿਲਾਉਂਦੀ ਹੈ, ਹੁਣ ਕਈਆਂ ਨੂੰ ਸਰੀਰ 'ਚੋਂ ਘਰ ਵੀ ਲੈ ਗਈ, ਉਹ ਚਲਿਆ ਗਿਆ ਨਾ ਘਰ, ਸਰੀਰ ਇੱਥੇ ਹੀ ਬੈਠਾ, ਇਵੇਂ ਜਿਵੇਂ ਇਸਲੇ ਦੂਈ ਜੂਨੀ 'ਚ ਚਲੇ ਜਾਣਾ, ਫਿਰ ਸਰੀਰ ਸਰੀਰ ਤਾਂ ਜਾਂਦਾ ਨਹੀਂ ਹੁੰਦਾ ਕਿਤੇ, ਸਰੀਰ ਵੀ ਕਿਤੇ ਦੇਖੇ, ਰੂਹ ਜਾਂਦੀ ਫੁਰਨਾ ਜੀ ਨੂੰ ਕਹਿੰਦੇ ਆਪਾਂ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਰੂਹ ਜਿਹੇ ਜਿਹੇ ਫੁਰਨੇ ਕਰਦੀ ਹੈ ਕਰਤੱਵ, ਕਹਿੰਦੇ ਕਰਮਾਂ ਅਨੁਸਾਰ ਫਿਰ ਉਸ ਸਰੀਰ ਦੇ ਵਿੱਚ ਚਲੀ ਜਾਂਦੀ, ਅਤੇ ਰੂਹ ਨੇ ਤਾਂ ਮਰਨਾ ਨਹੀਂ ਨਾ, ਮਰਨ ਹਾਰੇ ਜੀਅਰਾਂ ਨਾਲ ਇੱਥੇ ਜੀਵ ਕਹਿਤਾ ਮਹਾਰਾਜ ਜੀ, ਉੱਥੇ ਮੰਨ ਕੇ ਗੱਲ ਇੱਕੋ ਹੀ ਹੈ, ਸੰਬੰਧ ਹੋਇਆ ਇਹਨਾਂ ਦਾ ਆਪਸ ਨੂੰ। ਇੱਕ ਚੀਜ਼ ਦੇ ਬਹੁਤ ਨਾਮ ਹੁੰਦੇ ਨੇ ਉਪਦੇਸ਼ ਕਰਨ ਵਾਸਤੇ, ਜਿਵੇਂ ਮਾਤਾ ਬੱਚੇ ਨੂੰ ਕਦੇ ਮੋਰ ਕਹਿੰਦੀ ਹੈ, ਕਦੇ ਲਾਲ ਕਹਿੰਦੀ ਹੈ, ਕਦੇ ਚੰਦ ਕਹਿੰਦੀ ਹੈ, ਬਹੁਤ ਕੁਛ ਕਹਿੰਦੀ ਹੈ, ਤਾਂ ਉਹੀ ਬੱਚਾ, ਉਹ ਕਦੇ ਮੋਰ ਤਾਂ ਨਹੀਂ ਬਣਦਾ, ਕਦੇ ਚੰਦ ਤਾਂ ਨਹੀਂ ਬਣਦਾ, ਫਿਰ ਚੰਦ ਕਹਿੰਦੀ ਹੈ, ਨਹੀਂ ਉਹੀ ਹੈ ਬਸ। ਉਹ ਇਸ ਤਰ੍ਹਾਂ ਕਿਤੇ ਗੁਰੂ ਸਾਹਿਬ ਨੇ ਕਿਵੇਂ ਸਮਝਾਇਆ ਆਪਾਂ ਨੂੰ, ਕਿਤੇ ਕਿਸ ਤਰ੍ਹਾਂ ਬਾਣੀ, ਕਿਤੇ ਘੂਰਦੇ ਵੀ ਨੇ ਗੁਰੂ ਸਾਹਿਬ ਜੀ, ਕਿਤੇ ਬਾਣੀ ਨੂੰ ਮਾਤਾ ਦੱਸਿਆ, ਜੇ ਮਾਤਾ ਬੱਚੇ ਨੂੰ ਘੂਰਦੇ ਜਾਂ ਰੀਤਾਂ ਕਰਦਾ, ਨਾਲੇ ਉਹਨੂੰ ਬਚਾਉਂਦੀ ਵੀ ਹੈ, ਪਾਲਣਾ ਮਾਤਾ ਹੀ ਕਰਦੀ ਹੁੰਦੀ ਹੈ। ਇਹਦਾ ਗੁਰੂ ਬਾਣੀ, ਬਾਣੀ ਗੁਰੂ ਹੈ ਅਤੇ ਗੁਰੂ ਨੇ ਆਪਣੀ ਪਾਲਣਾ ਕਰਨੀ, ਹੋਰ ਕੌਣ ਕਰੇ। ਔਰ ਇਸ ਦੇ ਨਾਲ ਜਿਹੜੀ ਰੂਹ ਹੈ ਭੜਕਦੀ ਫਿਰਦੀ ਹੈ, ਜਦ ਇਹ ਸਰੀਰ ਦੇ ਸੰਬੰਧ ਕਰਕੇ ਸ਼ਬਦ ਨਾਲ ਜੁੜੇਗੀ, ਹੁਣ ਤਾਂ ਮਾਇਆ ਨਾਲ ਜੁੜੀ ਹੋਈ ਹੈ ਨਾ, ਜਿਹੜਾ ਆਪਣਾ ਮਨ ਹੈ ਮਾਇਆ ਨਾਲ ਜੁੜਿਆ ਹੋਇਆ ਉਹਨੇ, ਜਾਂ ਪੁੱਤਰਾਂ ਧੀਆਂ ਨਾਲ ਜੁੜਿਆ ਹੋਇਆ, ਜਾਂ ਜਿਹੜੇ ਦਰਿਆ ਵੀ ਹੈ ਵਾਧੇ ਘਾਟੇ ਜੇ ਨੇ, ਵਿਆਰ ਸ਼ਿਆਰ ਜੇ, ਅਹੁਦੇ ਸ਼ਹੁਦੇ ਜੇ, ਮਾਣ ਵਡਿਆਈ ਇਹਦੇ ਨਾਲ ਜੁੜੀ ਹੋਈ, ਇਹ ਸਾਰਾ ਕੁਛ ਫੋਕਟ ਹੈ। ਫੋਕਟ ਜਿਵੇਂ ਇੱਕ ਲੱਸੀ ਹੁੰਦੀ ਹੈ, ਇੱਕ ਮੱਖਣੀ ਹੁੰਦੀ ਹੈ, ਕਦੇ ਲੱਸੀ ਵੀ ਕੁੱਜੇ 'ਚ ਪਾ ਕੇ ਲਵਾਰੀ 'ਚ ਰੱਖੀ ਹੈ, ਨਹੀਂ ਮੱਖਣੀ ਰੱਖਾਂਗੇ। ਔਰ ਇਸ ਤਰ੍ਹਾਂ ਨਾਲ ਦੱਸਿਆ ਬਈ ਜਿੰਨਾ ਚਿਰ ਰੂਹ ਸਰੀਰ ਦੇ ਵਿੱਚ ਸਾਰੇ ਜੀਵ ਜੋ ਅਤੇ ਆਪਣਾ ਵਿਹਾਰ ਵੀ ਰੂਹ ਦੇ ਸੰਬੰਧ ਕਰਕੇ ਹੀ ਆਪਾਂ ਕਰਦੇ ਹਾਂ, ਸਭ ਕੁਛ ਜੀਵਿਤ ਕੋਲ ਵਿਹਾਰ, ਜਦ ਰੂਹ ਨਿਕਲ ਗਈ ਵਿਹਾਰ ਕੌਣ ਕਰੇ, ਵਿਹਾਰ ਸੱਚਾ ਦੇਣ ਵਾਲੀ ਉਹ ਤਾਂ ਚੇਤਨ ਕਲਾ ਨਿਕਲ ਗਈ ਤੇਰੇ, ਉਹ ਤਾਂ ਕਿਤੇ ਹੋਰ ਚਲੀ ਗਈ, ਨਾ ਫਿਰ ਉਹਨੂੰ ਤੇਰਾ ਗਿਆਨ, ਨਾ ਤੈਨੂੰ ਉਹਦਾ ਮਿਲਾਪ ਹੋਵੇ, ਜੋ ਫਿਰ ਸਰੀਰ ਦਾ ਹੈ ਉਹ ਸਾਰੇ ਸਰੀਰ ਨਾਲ ਭੁਗਤੇ ਜਾਣ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਚਾਰ ਯੁੱਗ ਨੇ ਸਾਰੇ ਆਪੋ ਆਪਣੇ ਯੁੱਗਾਂ ਦੇ ਸਾਧਨ ਹੁੰਦੇ ਨੇ, ਧਰਮ ਜੀ ਨੂੰ ਕਹਿੰਦੇ ਨੇ, ਅਤੇ ਜੁਗਟੀਆਂ ਉਗਟੀਆਂ ਹੁੰਦੀਆਂ ਨੇ, ਅਭਿਆਸ ਹੁੰਦੇ ਹਨ। ਜਿਹੜੇ ਯੁੱਗ ਦਾ ਧਰਮ ਔਰ ਸੰਬੰਧ ਜਾਂ ਮਰਯਾਦਾ ਹੋ, ਉਹਦੇ ਅਨੁਸਾਰ ਇਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਗੁਰੂ ਸਾਹਿਬ ਨੇ ਲਿਖਿਆ ਜਤ ਸਤ ਉਹਨਾਂ ਯੁੱਗਾਂ ਦਾ ਧਰਮ ਹੈ। ਕਲਯੁੱਗ ਵੇ ਕੀਰਤ ਹਰ ਨਾਮ, ਯੁਗੋ ਯੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਆਪਾਂ ਸਰੀਰ ਨੂੰ ਇਹ ਸੋਧੀ ਜਾਂਦੇ, ਆਪਾਂ ਸਰੀਰਾਂ ਦੇ ਪੁੱਤਰਾਂ ਧੀਆਂ ਦੇ ਮਗਰ ਪਏ ਹੋਏ, ਇਹਨਾਂ ਨੂੰ ਕਦੇ ਅਮਰੀਕਾ ਨੂੰ ਘੱਲਦੇ ਹਾਂ, ਕਦੇ ਕੈਨੇਡੇ ਨੂੰ ਘੱਲਦੇ ਹਾਂ, ਕਦੇ ਸਨੇਡੇ ਨੂੰ ਘੱਲਦੇ ਹਾਂ। ਦੱਸੋ ਉਹ ਗੱਲ ਤਾਂ ਦੂਰ ਰਹੇਗੀ। ਆਹ ਵੀ ਦੱਸਿਆ ਕਲਯੁੱਗ ਦੇ ਵਿੱਚ ਤਾਂ ਕੀਰਤਨ, ਕਿਉਂ ਕਲਯੁੱਗ ਦੇ ਵਿੱਚ ਉਹ ਅਭਿਆਸ ਨਹੀਂ ਕਰ ਸਕਦੇ ਆਪ। ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲਿਓ, ਫਿਰ ਸਾਰੇ ਭਾਈ ਸਾਰੀਆਂ ਬੀਬੀਆਂ ਗੱਜ ਵੱਜ ਗਏ। ਔਰ ਜਿਹੜਾ ਮੌਕੇ ਦਾ ਅਵਸਰ ਬੈਠਾ ਉਹੀ ਉਹਦੀ ਹੀ ਮੋਹਰ ਲੱਗੀ ਹੋਈ ਕਾਮਯਾਬ ਹੋਵੇਗੀ। ਜੇ ਤੁਸੀਂ ਕਹੋ ਮੈਂ ਕ੍ਰਿਸ਼ਨ ਭਗਵਾਨ ਦੀ ਮੋਹਰ ਲਵਾ ਲਾਂ, ਉਹ ਤਾਂ ਹੈ ਨਹੀਂ। ਜਦ ਸੀਗਾ ਉਹਨਾਂ ਦੀ ਮੋਹਰ ਲੱਗਦੇ ਸੀ, ਅਬ ਤੋਂ ਗੁਰੂ ਨਾਨਕ ਹੈ, ਅਬ ਤੋਂ ਪਰਮਾਰਥ ਦਾ ਕਲਯੁਗ ਦਾ ਕਰਤਾ ਤੋਂ ਗੁਰੂ ਨਾਨਕ ਹੈ, ਅਬ ਤੋਂ ਗੁਰੂ ਨਾਨਕ ਹੀ ਮੋਹਰ ਲਗਾਉਣੀ ਪੜੇਗੀ। ਮੋਹਰ ਕਿੱਥੇ ਲਗਾਉਣੀ ਹੈ? ਢੂਹੇ 'ਤੇ ਨਹੀਂ, ਮਨ 'ਤੇ ਲਾਉਣੀ ਹੈ, ਮਨ ਦੇ ਉੱਤੇ। ਜਦ ਫਾਇਰ 'ਤੇ ਮੋਹਰ ਹੋਊਗੀ ਤਦੇ ਹੀ ਪੜੇਗਾ ਨਾ, ਅੱਗੇ ਜਾ ਕੇ ਬੜਾ ਅਵਸਰ ਹੋਵੇਗਾ ਜਿਹੜਾ। ਜੇ ਮੋਹਰ ਹੀ ਨਹੀਂ ਲੱਗਣੀ ਤਾਂ ਫਿਰ ਪੜ੍ਹਨਾ ਕੀ ਆ? ਉਸਨੇ ਸਾਰੀ ਫਾਇਲ ਵਿਅਰਥ ਚਲੀ ਗਈ। ਆਹ ਜੇ ਕਿ ਹੁਣ ਪੁਰਾਣਾ ਜਾਮ ਕਰਨ ਲੱਗ ਜਾਵੇ, ਧੂਈਆਂ ਤਾਪਣ ਲੱਗ ਜਾਵੇ, ਕਿੱਥੇ ਪੁੱਛਣਾ? ਜਾਂ ਪਰਲੋਕ ਦੇ ਵਿੱਚ ਜਾਵੇਗਾ ਅੱਗੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਜ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀਆਂ ਮੋਹਰਾਂ ਪਈਆਂ ਨੇ ਇੱਥੇ। ਕੈਸੇ ਪਈਆਂ ਨੇ? ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਲਾਹੌਰ ਚਲੇ ਗਏ, ਤੰਬੂ ਲੱਗੇ ਨੇ ਉੱਥੇ, ਸਿੱਖ ਨੇ ਸਾਰੇ, ਹੋਰ ਬਾਬਾ ਬੁੱਢਾ ਬਰੂ ਗਿਆਨੀ ਸਾਰੇ, ਅਤੇ ਹਜ਼ਰਤ ਮੀਆਂ ਮੀਰ ਜੀ ਨੇ ਉੱਥੇ, ਆਰਫ ਲੋਕ ਨੇ ਜਿਹੜੇ ਖੁਦਾਬੰਦ ਕਰੀਮ ਧੁਰੇ ਦੇ ਨਾਲ ਜੁੜੇ ਹੋਏ ਨੇ। ਤਾਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਰਾਜ ਕਿਹਦਾ? ਗੁਰੂ ਨਾਨਕ ਦੇਵ ਮਹਾਰਾਜ ਜੇ ਦਾ ਇੱਥੇ ਰਾਜ ਹੈ ਤਾਂ ਪਰਲੋਕ ਦੇ ਵਿੱਚ ਵੀ ਰਾਜ ਵੀ ਉਹਨਾਂ ਦਾ ਹੀ। ਉਹ ਸੀ ਆਰਫ, ਆਰਫ ਮਾਦਾ ਪ੍ਰਸਤੀ ਨਹੀਂ ਹੁੰਦਾ ਹੈ, ਬਿਆਦਰੀ ਪ੍ਰਸਤੀ ਨਹੀਂ ਹੁੰਦਾ ਹੈ, ਜਿਹੜਾ ਆਰਫ ਹੁੰਦਾ ਬਰਮ ਗਿਆਨੀ ਵੀ ਨਹੀਂ ਹੈ ਬਿਆਦਰੀ ਪ੍ਰਸਤੀ। ਤਾਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਘੋੜੇ ਦੀ ਸਵਾਰੀ ਕਰਦੇ ਸਨ, ਚੰਦੂ ਨੂੰ ਮੱਤ ਦੇਣੀ ਸੀ, ਚੰਦੂ ਜਿਹੜਾ ਜ਼ੁਲਮ ਕਰਦਾ ਉਸਨੂੰ ਮੱਤ ਦੇਣ ਵਾਲਾ ਵੀ ਆ ਜਾਂਦਾ, ਵਿੱਚ ਹੀ ਹੁੰਦੇ ਨੇ, ਉਹ ਦੇਖਦੇ ਹੀ ਹੁੰਦੇ ਨੇ ਬਸ। ਮਹਾਰਾਜ ਜੀ ਘੋੜੇ 'ਤੇ ਸਵਾਰ ਹੋ ਕੇ ਸਿੱਖਾਂ ਦੇ ਸਮੇਤ ਉੱਧਰ ਨੂੰ ਜਾ ਰਹੇ ਨੇ ਸੈਰ ਕਰਨ, ਜਿੱਧਰ ਹਜ਼ਰਤ ਮੀਆਂ ਮੀਰ ਦੀ ਉਹ ਤਖੀਆ ਕਹਿੰਦੇ ਨੇ ਜੀ, ਆਪਾਂ ਗੁਰਦੁਆਰਾ ਕਹਿੰਦੇ, ਆਮ ਧਰਮਸ਼ਾਲਾ ਕਹਿੰਦੇ ਨੇ ਹਿੰਦੂ ਮਤ ਦੇ। ਦੂਰੋਂ ਦੇਖਿਆ ਹਜ਼ਰਤ ਮੀਆਂ ਮੀਰ ਨੇ, ਬਈ ਮੌਕੇ ਦਾ ਬਾਦਸ਼ਾਹ ਆ ਰਿਹਾ, ਜਿਹਦਾ ਰਾਜ ਆ ਹੁਣ ਆਹ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ। ਆਹ ਦੁਨੀਆਂ ਦੇ ਰਾਜ ਤਾਂ ਇੱਥੇ ਇੱਥੇ ਹੀ ਨੇ, ਪਰ ਜਿਹੜਾ ਅਵਤਾਰ ਹੁੰਦਾ ਉਹਦਾ ਦੋ ਹੀ ਜਹਾਨੀ ਰਾਜ ਹੁੰਦਾ। ਹਜ਼ਰਤ ਮੀਆਂ ਮੀਰ ਜੀ ਬਹੁਤ ਸ਼ਕਤੀਸ਼ਾਲੀ ਸੀ, ਜਾਂ ਪੰਜਵੇਂ ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਰਾਮ ਦਾ ਸਰੋਵਰ ਦਾ ਨੀਂਹ ਪੱਥਰ ਰੱਖਣਾ ਸੀ, ਤਾਂ ਹਜ਼ਰਤ ਮੀਆਂ ਮੀਰ ਦੇ ਹੱਥ ਨਾਲ ਰਖਾਇਆ ਸੀ। ਆ ਗਿਆ ਮਤ ਭੇਦ ਇੱਥੇ ਕੋਈ? ਜੇ ਮਤ ਭੇਦ ਹੁੰਦਾ ਤਾਂ ਸਲਾਮ ਦੇ ਬੰਦੇ ਤੋਂ ਕਿਉਂ ਨਾ ਰਖਾਉਂਦੇ ਮਹਾਰਾਜ? ਸਿੱਖ ਥੋੜ੍ਹੇ 'ਚ ਹੀ ਬਰਮ ਗਿਆਨੀ ਨਾਲ, ਇਸ ਗੱਲ ਦਾ ਆਪਾਂ ਨੂੰ ਪਤਾ, ਬਰਮ ਗਿਆਨੀ ਜਾਣ ਸਕਦਾ ਹੈ, ਗੁਰੂ ਜਾਣਦਾ ਸੀ। ਆਪਾਂ ਤਾਂ ਸਰਈ ਲੋਕ ਆ, ਦੁਆਂਦਵਾਦੀ ਆ, ਪਤਾ ਆਪਾਂ ਤਾਂ ਆਪਣੇ ਹੀ ਗੱਲ ਨੂੰ ਅੱਗੇ ਰੱਖਾਂਗੇ, ਬਰਮ ਗਿਆਨੀ ਨਹੀਂ ਰੱਖੇ। ਅਤੇ ਆ ਗਿਆ ਸਾਹਮਣੇ ਖੜ ਗਿਆ ਹੱਥ ਬੰਨ ਕੇ, ਕਹਿੰਦਾ ਮਹਾਰਾਜ ਮੇਰੀ ਕੁਟੀਆ 'ਚ ਚਰਨ ਪਾ ਦਿਉ, ਪਵਿੱਤਰ ਕਰ ਦਿਉ। ਛੇਵੇਂ ਪਾਤਸ਼ਾਹ ਕਹਿਣਗੇ ਮੀਆਂ ਮੀਰ ਜੀ ਹੁਣ ਤਾਂ ਅਸੀਂ ਜਾਂਦੇ ਹਾਂ, ਟਹਿਰੇ ਨੂੰ ਮੁੜਦੇ ਹੋਏ ਤੇਰੇ ਸਥਾਨ 'ਤੇ ਅਸੀਂ ਹੋ ਕੇ ਜਾਵਾਂਗੇ। ਟਹਿਰਨ ਚਲੇ ਗਏ ਸਿੱਖਾਂ ਦੇ ਸਮੇਤ ਅੱਗੇ। ਸ਼ਾਹਜਹਾਨ ਦਾ ਰਾਜ ਸੀ, ਦੁਨਿਆਵੀ ਬਾਦਸ਼ਾਹ ਤਾਕਤ। ਤਾਂ ਫਿਰ ਜਦ ਛੇਵੇਂ ਪਾਤਸ਼ਾਹ ਮਹਾਰਾਜ ਜੀ ਮੁੜ ਕੇ ਆਏ, ਹਜ਼ਰਤ ਮੀਆਂ ਮੀਰ ਜੀ ਤਰਕਾਲੀ ਸੀ, ਪਹੇ ਦੇ ਵਿੱਚ ਜਾ ਕੇ ਖੜ ਗਿਆ, ਕੱਚੇ ਪਹੇ ਅੰਦੇ ਦੀ ਜਾ ਤੂੜ ਉੱਡਦੀ ਉਹਦੀ ਵੀ ਦੇਖਿਆ ਘੋੜਿਆਂ ਦੀ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਘੋੜਾ ਰੋਕ ਲਿਆ। ਹਜ਼ਰਤ ਮੀਆਂ ਮੀਰ ਜੀ ਨੇ ਰਕਾਬ ਫੜ ਲਈ ਇੱਕ ਪਾਸੇ, ਰਕਾਬ ਫੜਨ ਸੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਥੱਲੇ ਉਤਰਿਆ। ਬਹੁਤ ਉੱਥੇ ਬੱਚੇ ਪੜ੍ਹਦੇ ਨੇ ਇਸਲਾਮ ਦੇ, ਸ਼ਾਹਜਹਾਨ ਦੇ ਵੀ ਬੱਚੇ ਪੜ੍ਹਦੇ ਨੇ, ਬੜੋੜੇ ਲੜਕੀਆਂ ਵੀ ਪੜ੍ਹਦੀਆਂ, ਸ਼ਾਹੀ ਕਾਜੀ ਦੀ ਵੀ ਲੜਕੀ ਪੜ੍ਹਦੀ ਆ ਉੱਥੇ, ਜਿਹਦਾ ਨਾਮ ਕੌਲਾ ਸੀ। ਉਹ ਇਸ ਤਰ੍ਹਾਂ ਨਾਲ ਜਿਹੜਾ ਸ਼ਾਹਜਹਾਨ ਸੀ ਉਹ ਵੀ ਹਫ਼ਤੇ ਵਾਲ ਆਉਂਦਾ ਸੀ ਦਰਸ਼ਨ ਕਰਨ ਲੋਕ। ਹਜ਼ਰਤ ਮੀਆਂ ਮੀਰ ਦੇ ਸ਼ਕਤੀਸ਼ਾਲੀ ਸੀ, ਇਸਲਾਮ ਦੇ ਵਿੱਚ ਸ਼ਕਤੀ ਨੂੰ ਸਭ ਕੁਛ ਮੰਨਿਆ। ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਕਤੀ ਨਹੀਂ ਮੰਨੀ, ਗਿਆਨ ਨੂੰ ਸਭ ਕੁਛ ਮੰਨਿਆ, ਗਿਆਨ ਦਾ ਉਹਨੂੰ ਪਤਾ ਹੀ ਨਹੀਂ। ਉਹ ਇਸ ਤਰ੍ਹਾਂ ਦੇ ਨਾਲ ਸ਼ਰਈ ਨੂੰ ਗਿਆਨ ਨਹੀਂ ਹੋਵੇਗਾ ਕਦੇ, ਜਿੰਨਾ ਚਿਰ ਸਗਲ ਸਰਾ ਤੋਂ ਅੱਗੇ ਨਹੀਂ ਟੱਪਦਾ ਕਦੇ ਗਿਆਨ ਨਹੀਂ ਹੋ ਸਕਦਾ। ਉਹ ਫਿਰੀ ਜਾਵੇ ਜਿੰਨਾ ਹੋਰਨ, ਜਿੰਨਾ ਪਾਈ ਫਿਰੇ ਚੋਲੇ ਫਲੇ ਜੇ ਕੁਛ ਨਹੀਂ ਬਣਦਾ। ਸ਼ਰ੍ਹਾਂ ਤੋਂ ਅੱਗੇ ਮਨ ਨੇ ਲਿਖਣਾ, ਮਨ ਹੀ ਸ਼ਰ੍ਹਾਂ ਨੂੰ ਕਲਪਦਾ, ਸਰੀਰ ਨੇ ਤਾਂ ਨਹੀਂ ਸ਼ਰ੍ਹਾਂ ਤੋਂ ਅੱਗੇ ਲਿਖਣਾ। ਸਰੀਰ ਦੇ ਵਸਤਰ ਅਤੇ ਚਿੰਨ ਤਾਂ ਉਹੀ ਹੋਣ, ਮਨ ਨੇ ਅੱਗੇ ਲਿਖਣਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਗਿਆ ਅਤੇ ਆਪਣਾ ਆਸਣ ਵਿਛਾ ਦਿੱਤਾ ਉੱਚੀ ਜਗ੍ਹਾ, ਬੈਠ ਕੇ ਮਹਾਰਾਜ ਜੀ ਬਚਨ ਵਲਾ ਸ਼ੁਰੂ ਕਰੇ। ਹਜ਼ਰਤ ਮੀਆਂ ਮੀਰ ਜੀ ਨੇ ਅਗੰਮੀ ਗੱਲਾਂ ਪੁੱਛਣੀਆਂ ਸ਼ੁਰੂ ਕਰੀਆਂ ਵੀ ਮਹਾਰਾਜ ਜਿੱਥੇ ਖੁਦਾਵੰਦ ਕਰੀਮ ਦਾ ਨਿਰਾਕਾਰ ਸਰੂਪ ਆ ਉਹ ਕਿਹਾ ਜਾਏ, ਉਸਨੂੰ ਕਿਵੇਂ ਪਛਾਣੀਏ, ਉਹ ਕਿਵੇਂ ਜਾਣਿਆ ਜਾਵੇਗਾ, ਕਿਹੜੀ ਸਾਧਨਾ ਕਿਹੜੀ ਕਲਾਮ ਹੈ ਉਹਦੇ ਨਾਲ ਜੁੜ ਕੇ ਉੱਥੇ ਜਾਇਆ ਜਾਵੇ। ਉਹ ਗਿਆ ਹੋਇਆ ਕਿਉਂ ਹਜ਼ਰਤ ਮੀਆਂ ਮੀਰ? ਉਹ ਦੂਜਿਆਂ ਦੇ ਭਲੇ ਵਾਸਤੇ ਉਹ ਗੱਲ ਕਰਦੇ ਹਨ ਜਿਹੜੇ ਬ੍ਰਹਮ ਗਿਆਨੀ ਹੁੰਦੇ। ਆਓ ਬਚਨ ਉਲਾਸ ਹੋਏ, ਛੇਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਆਦਮ ਨਾਲ ਆਇਆ, ਘੋੜੇ 'ਤੇ ਚੜਾ ਕੇ ਨਮਸਕਾਰ ਕਰਕੇ ਮੁੜ ਗਿਆ। ਉਹ ਸਿੱਜਦਾ ਕਹਿੰਦੇ ਨੇ, ਆਪਾਂ ਨਮਸਕਾਰ ਕਹਿ ਦਿੰਦੇ, ਦਸ ਪੰਜਾ ਵੀ ਲੈ ਲੈਂਦੇ ਨੇ, ਦਸ ਪੰਜਾ। ਆਓ ਇਸ ਤਰ੍ਹਾਂ ਦੇ ਨਾਲ ਉਹ ਕਾਜੀ ਬੁਲਾਉਣੇ ਵੀ ਬੈਠੇ ਸੀ ਬਹੁਤ ਕੋਲ, ਕਿਉਂ ਹਜ਼ਰਤ ਮੀਆਂ ਮੀਰ ਦਾ ਬੋਲਬਾਲਾ ਸੀ ਉਮਤ ਦੇ ਵਿੱਚ, ਉਹ ਤਾਂ ਸੜ ਗਏ। ਉਹ ਦੁਆਲਤਵਾਦੀ ਸੀ, ਹੰਗਤਾ ਮਮਤਾ ਦੇ ਵਿੱਚ ਫਸੇ ਹੋਏ ਸੀ ਵੀ ਸਾਡਾ ਰਾਜ ਹੈ ਅਸੀਂ ਬੜੇ। ਇਸ ਤਰ੍ਹਾਂ ਦਾ ਦੁਨੀਆ ਇੱਥੇ ਹੀ ਖੜੀ ਹੈ ਸਾਰੀ। ਬਸ ਮਹਾਰਾਜ ਜੀ ਚਲੇ ਗਏ, ਹਜ਼ਰਤ ਮੀਆਂ ਮੀਰ ਨੂੰ ਨਹੀਂ ਉਹਨਾਂ ਨੇ ਕੁਛ ਕਿਹਾ, ਡਰਦੇ ਸਨ। ਸ਼ਾਹਜਹਾਨ ਕੋਲ ਜਾ ਕੇ ਗੱਲ ਕਰੀ ਬਈ ਹਿੰਦੂਆਂ ਦਾ ਪੀਰ, ਅਤੇ ਹਜ਼ਰਤ ਮੀਆਂ ਮੀਰ ਨੇ ਤਕੀਏ ਦੇ ਵਿੱਚ ਲਿਆਂਦਾ ਅਤੇ ਸੱਜੇ ਪਾਸੇ ਪਹਾੜਾ ਨਾਲੇ ਸਿੱਜਦਾ ਕਰਿਆ, ਇਹ ਤਾਂ ਸ਼ਰ੍ਹਾਂ ਤੇ ਉਲਟੋ ਆ ਗੱਲ। ਸ਼ਰ੍ਹਾਂ ਤਾਂ ਇਹ ਨਹੀਂ ਕਹਿੰਦੀ ਵੀ ਹਿੰਦੂਆਂ ਦੇ ਪੀਰ ਨੂੰ ਮੱਥਾ ਟੇਕੋ, ਦੇਖੋ ਕਿੰਨੀ ਦੁਆਏ ਤੋਂ ਆ, ਮਨ ਸ਼ਾਂਤ ਹੋ ਜਾਵੇਗਾ ਕਿ ਆਤਮਾ ਦੇ ਝਰਕੇ ਵੱਜਣ ਲੱਗ ਜਾਣਗੇ ਮਨ ਦੇ ਵਿੱਚ, ਨਹੀਂ ਵੱਜਣੇ ਜੀ, ਮਰੀ ਜਾਣਗੇ। ਦੁਨੀਆਂ ਬਥੇਰੀ ਮਰ ਗਈ, ਆਪ ਵੀ ਮਰਦੇ ਨੇ, ਅੱਗੇ ਨੂੰ ਵੀ ਮਰੀ ਜਾਣੇ ਨੇ, ਪਰ ਉਹ ਗੱਲ ਨਹੀਂ ਹੈ ਜਿਹੜੀ ਚਾਹੀਦੀ। ਜੇ ਰਾਜਾ ਹੋ ਕੇ ਵੀ ਮਰ ਗਿਆ ਕੀ ਹੋ ਗਿਆ, ਚਾਰ ਦਿਨ ਲੋਕਾਂ ਨੂੰ ਤੰਗ ਕਰਕੇ ਮਰ ਗਿਆ, ਖਬਰਾਂ ਕਿੱਥੇ ਨੂੰ ਜਾਊ, ਉਹ ਤਾਂ ਉਦੋਂ ਵੀ ਸਮਾਂ ਪਾਪੀ ਹੋ ਗਿਆ। ਆਓ ਇਸ ਤਰ੍ਹਾਂ ਇਹਨਾਂ ਨਾਲ ਦੱਸਿਆ, ਅਤੇ ਫਿਰ ਉਹ ਹਫ਼ਤੇ ਬਾਅਦ ਆਉਂਦਾ ਆਉਂਦਾ ਦੀ ਸ਼ਾਹਜਹਾਨ ਆ ਗਿਆ, ਬੈਠ ਗਿਆ, ਸਿੱਜਦਾ ਕੀਤਾ ਮੀਆਂ ਮੀਰ ਜੀ। ਉਹ ਵੀ ਸ਼ਰਈ ਸੀ, ਇਹ ਜਾਂ ਸ਼ਰਈ ਇਕੱਠੇ ਹੋ ਜਾਣ ਫਿਰ ਹੀ ਉਹ ਕਿਸੇ ਨਹੀਂ ਸੁਣਦੇ ਹੁੰਦੇ। ਕਹਿੰਦਾ ਹਜ਼ਰਤ ਮੀਆਂ ਮੀਰ ਜੀ, ਸੁਣਿਆ ਵੀ ਤੁਸੀਂ ਹਿੰਦੂਆਂ ਦੇ ਪੀਰ ਨੂੰ ਸਿੱਜਦਾ ਕੀਤਾ, ਇਹ ਤਾਂ ਤੁਸੀਂ ਉਲਟ ਕਰਤੀ ਸ਼ਰ੍ਹਾਂ 'ਤੇ ਗੱਲ, ਇਹ ਤਾਂ ਸਾਨੂੰ ਚਾਹੀ ਨਹੀਂ ਸੀ ਕਰਨੀ। ਹੁਣ ਉਹ ਅੰਨਾ ਕੀ ਜਾਣਦਾ, ਰਾਜ ਭਾਵ ਜ਼ਰੂਰ ਹੈ ਪਰ ਹੈ ਅੰਨਾ, ਅੱਖਾਂ ਤੋਂ ਅੰਨਾ ਨਹੀਂ, ਵਿਚਾਰ ਰੂਪੀ ਅੱਖਾਂ ਨਹੀਂ ਹਨ ਉਹਦੇ, ਜਿਹਨੂੰ ਗਿਆਨ ਕਹਿੰਦੇ। ਹਜ਼ਰਤ ਮੀਆਂ ਮੀਰ ਜੀ ਕਹਿੰਦਾ ਠੀਕ ਹੈ ਵੀ ਇਸ ਗੱਲ ਦਾ ਤੈਨੂੰ ਗਿਆਨ ਨਹੀਂ, ਇਹ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਹੈ ਨਾ, ਇਹਨਾਂ ਦਾ ਰਾਜ ਆ ਹੁਣ ਦੁਨੀਆਂ ਦੇ ਵਿੱਚ, ਇਹ ਪਰਲੋਕ ਚ ਵੀ ਇਹਨਾਂ ਦਾ ਰਾਜ। ਹੁਣ ਤੂੰ ਤਾਂ ਰਾਜਾ ਲੋਕ ਹੋਣ ਕਰਕੇ ਪਦਾਰਥਾਂ ਦੇ ਵਿੱਚ ਅੰਨਾ ਹੋਇਆ ਹੋਇਆ ਨਾ। ਹੁਣ ਅਸੀਂ ਜਦ ਪਰਲੋਕ ਦੇ ਵਿੱਚ ਜਾਂਦੇ ਹਾਂ ਜਿੱਥੇ ਖੁਦਾ ਦਾ ਘਰ ਹੈ ਨਾ, ਨਿਰਾਕਾਰ ਵਾਹਿਗੁਰੂ ਤਾਂ ਸਾਰਿਆਂ ਦਾ ਇੱਕੋ ਹੀ ਆ। ਕਹਿੰਦਾ ਸਾਹਮਣੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਖੜੇ ਹੁੰਦੇ, ਇਹਨਾਂ ਦੇ ਹੁਕਮ ਨਾਲ ਸਾਨੂੰ ਅੰਦਰ ਜਾਣਾ ਪੈਂਦਾ। ਹੁਣ ਅਨਾਨਿਆਂ ਨੂੰ ਕੀ ਪਤਾ ਲੋਕਾਂ ਨੂੰ। ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਜ ਆ ਕਲਯੁਗ ਦੇ ਵਿੱਚ, ਦਸਾਂ ਪਾਤਸ਼ਾਹ ਆਪ ਬਾਣੀ ਹੈ ਗੁਰੂ। ਜਿੰਨਾ ਚਿਰ ਆਪਾਂ ਬਾਣੀ ਦੀ ਮੋਹਰ ਨਹੀਂ ਲਵਾਉਂਦੇ, ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਗੁਰੂ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਆਪੋ ਆਪਣੇ ਜੁੱਗਾਂ ਦੇ ਸਾਧਨ। ਜੈਸੇ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਮ ਆਪ ਵੀ ਬੀਜਿਆ, ਆਪਾਂ ਨੂੰ ਵੀ ਬੀਜਣਾ ਦੱਸਿਆ। 13-14 ਸਾਲ ਦੀ ਉਮਰ ਮੈਂ ਤਾਂ ਕਾਲੂ ਜੀ ਪਦਾਰਥ ਬੀਜਦਾ ਸੀ, ਪਦਾਰਥ ਜਿਵੇਂ ਆਪਾਂ ਬੀਜਦੇ ਹਾਂ। ਤਾਂ ਕਹਿ ਗਿਆ ਪੁੱਤਰ ਤੂੰ ਹੁਣ ਸਿਆਣਾ ਹੋ ਗਿਆ, ਤੈਨੂੰ ਬਲਦ ਲੈ ਦਿੰਦੇ ਆ, ਜ਼ਮੀਨ ਹੁੰਦੀ ਹੈ, ਤੂੰ ਖੇਤੀ ਕਰਿਆ ਕਰ। ਆਪਾਂ ਸਾਰੇ ਆਪਣੇ ਪੁੱਤਰਾਂ ਨੂੰ ਇੱਧਰ ਹੀ ਫਿਰਦੇ ਹਾਂ, ਲੈ ਤੇਰੀ ਘਰ 'ਚ ਨਹੀਂ ਬਣਦੀ, ਤੈਨੂੰ ਮਸ਼ੀਨਾਂ ਦੋ ਲੈ ਲਾ ਦਿੰਦੇ ਹਾਂ, ਤੈਨੂੰ ਉੱਥੇ ਤੂੰ ਉੱਥੇ ਕੰਮ ਕਰਿਆ ਕਰ। ਮਹਾਰਾਜ ਦੇ ਘਰ ਦੇ ਵਿੱਚ ਤਾਂ ਨਾਮ ਬੀਜਣਾ। ਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ 16-17 ਸਾਲ ਦੀ। ਮਹਿਤਾ ਕਾਲੂ ਨੇ ਕਿਹਾ, ਪੁੱਤਰ ਤੈਨੂੰ ਬਲਦ ਲੈ ਦਿੰਦੇ ਆ, ਅੱਜ ਕੱਲ੍ਹ ਕਹਿੰਦੇ ਨੇ ਟਰੈਕਟਰ ਲੈ ਦਿੰਦੇ, ਤੈਨੂੰ ਖੇਤੀ ਕਰਿਆ ਕਰ, ਨਾ ਤੇਰਾ ਜੀ ਲੱਗੇਗਾ ਨਾਲੇ ਮਾਇਆ ਆਵੇਗੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪਿਤਾ ਜੀ ਮੈਂ ਤਾਂ ਖੇਤੀ ਕਰਦਾ, ਜੇ ਕੋਈ ਬੱਚਾ ਘਰ ਦਾ ਕੰਮ ਨਾ ਕਰਦਾ ਹੋਵੇ, ਬਾਲਦਾਨ ਕਹੇ ਤੂੰ ਕੰਮ ਨਹੀਂ ਕਰਦਾ, ਉਹ ਕਹਿੰਦੇ ਮੈਂ ਤਾਂ ਕਰਦਾ, ਫਿਰ ਬਾਲਦਾਨ ਨੂੰ ਪੁੱਛਣਾ ਚਾਹੀਦਾ ਵੀ ਕਿਤਨੇ ਅੰਦਰ ਉਹਦੇ ਫਿਰ ਫੁਰਨੇ ਉੱਠਦੇ ਨੇ। ਜੇ ਤਾਂ ਤਾਕਤ ਵਾਲਾ ਤਾਂ ਫਿਰ ਉਹ ਰਫੜਾ ਵੀ ਮਾਰਦਾ ਮੂੰਹ 'ਤੇ। ਮਾਰਿਆ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਫੜਾ ਮੂੰਹ 'ਤੇ, ਜਾਂ 20 ਰੁਪਈਏ ਸਾਧੂਆਂ ਨੂੰ ਫੜਾ ਕੇ ਆ ਗਏ, ਮਾਰਿਆ ਕਿ ਨਹੀਂ? ਕਿਉਂ? ਪਦਾਰਥਵਾਦੀ ਸੀ ਮਹਿਤਾ ਕਾਲੂ ਜੀ, ਆਤਮਵਾਦੀ ਨਹੀਂ ਸੀ। ਜੋ ਆਤਮਵਾਦੀ ਹੁੰਦਾ ਆਪਣੇ ਪੁੱਤਰ ਨੂੰ ਕਹਿੰਦਾ, ਪੁੱਤਰ ਸਮਾਂ ਦਿਨ ਰਾਤ ਤੂੰ ਬੰਦਗੀ ਕਰਿਆ ਕਰ, ਦੁਨੀਆਂ ਦੇ ਤੇ ਮਨੁੱਖਾਂ ਦੇ ਮਿਲੀ ਹੈ ਫਿਰ ਮਿਲਣੀ ਨਹੀਂ ਹੈ। ਬਸ ਜਿਵੇਂ ਮਹਿਣਾ ਮਤਦੀ ਬਹਿਣਾ ਮੰਤੀ ਨੇ ਆਪਣੇ ਪੁੱਤਰ ਗੋਬੀ ਚੰਦ ਨੂੰ ਕਿਹਾ ਸੀ, ਪੁੱਤਰ ਠੀਕ ਆ ਤੂੰ ਚੱਕਰਵਰਤੀ ਰਾਜਾ, ਪਰ ਤੈਨੂੰ ਮਨੁੱਖਾਂ ਦੇ ਫਿਰ ਨਹੀਂ ਮਿਲੀ, ਖਬਰਾਂ ਅੱਗੇ ਵੀ ਤੂੰ ਰਾਜਾ ਹੋ ਗਿਆ ਹੁਣ, ਖਬਰਾਂ ਆਪਾਂ ਵੀ ਰਾਜੇ ਹੋਈਏ ਕਿਸੇ ਯੁੱਗ ਦੇ ਵਿੱਚ। ਆਪ ਵੀ ਰਾਜੇ ਨੇ ਨਾ, ਜਿਹੜੇ ਵੀ ਆਪਣੇ ਨਾਲ ਹੀ ਘੁੰਮਦੇ ਆਏ ਨੇ ਸਾਰੇ। ਕਹਿਣ ਲੱਗੇ ਤੈਨੂੰ ਮਨੁੱਖਾਂ ਦੇ ਵਧੀਆ, ਪਰਮੇਸ਼ਰ ਦੀ ਬੰਦਗੀ ਕਰ, ਇਹਦਾ 4 ਦਿਨ ਦਾ ਠਾਠਾ ਵਗ ਜਾ, ਇੱਥੇ ਹੀ ਰਹਿ ਜਾਣਾ, ਰਿਹਾ ਨਹੀਂ ਹੁਣ ਤਾਈ, ਰਹਿੰਦਾ ਜਾਂਦਾ। ਕਹਿੰਦਾ ਮਹਾਰਾਜ, ਕਹਿੰਦਾ ਮਾਰ ਪਿਤਾ ਜੀ ਮੈਂ ਤਾਂ ਖੇਤੀ ਕਰਦਾ। ਤੈਸ਼ਨਾ ਬੋਲਿਆ ਕਾਲੂ ਜੀ, ਫਿਰ ਕਹਿੰਦਾ ਤੂੰ ਕਿਹੜੀ ਖੇਤੀ ਕਰਦਾ? ਮੈਨੂੰ ਤਾਂ ਦੀਦੀ ਤੇਰੀ ਫਸਲ ਕਿਹੜੀ, ਬਈ ਬਈਏ ਝਾੜਦੇ ਨੇ ਜੀਰੀ, ਜਦ ਹੋਰ ਫਸਲਾਂ ਆਉਣਗੀਆਂ, ਜਿਹੋ ਜਿਹਾ ਜਵਾਨਾਂ ਹੁੰਦਾ ਜਾਂ ਮੱਕੀ ਕਣਕ ਇਹਦਾ ਪਹਿਲਾਂ ਦਈਏ। ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਿਆ, ਮਨ ਹਾਲੀ, ਮਨ ਇੱਥੇ ਸਰੀਰ ਨਹੀਂ ਹੈ, ਸਰੀਰ ਦਾ ਸੰਬੰਧ ਹੋਇਆ ਇਹਨਾਂ ਦੇ ਨਾਲ। ਅੱਗੇ ਹਲੇ ਹੀ ਹੁੰਦੇ ਸਨ, ਅੱਜ ਕੱਲ੍ਹ ਤਾਂ ਤਵੀਆਂ ਹੋ ਗਈਆਂ, ਹਲੋਹੇ ਦਾ ਬਹੁਤ ਕੁਛ ਜੁਗਾੜ ਹੋ ਗਿਆ, ਸਿਰਫ ਹਲੇ ਹੀ ਹੁੰਦਾ ਸੀ, ਉਸਦੇ ਮੂਹਰੇ ਇੱਕ ਚੌਂ ਹੁੰਦਾ ਸੀ, ਕੁਛ ਲੱਕੜੀ ਹੁੰਦੀ ਸੀ, ਕੁਛ ਲੋਹਾ ਲਾਇਆ ਹੁੰਦਾ ਸੀ ਮੂਹਰੇ, ਜਿਹੜਾ ਬਾਕੀ ਮੁੰਨਾ ਉਹ ਲਹਿਦਾ ਹੁੰਦਾ। ਹੁਣ ਵੀ ਟਰੈਕਟਰ ਦੇ ਜਿੰਨੇ ਸੰਦ ਨੇ ਲਹਿਦਾ ਲੱਗਦਾ ਹੀ, ਪਹੀਏ ਲਹਿਦਾ ਨੇ, ਸਟੇਅਰਿੰਗ ਲਹਿਦਾ, ਪਿੱਛੇ ਜਿਹੜਾ ਜੁਗਾੜ ਜਾ ਤਹਾਂ ਠਾਹਾਂ ਨੂੰ ਉਹ ਲਹਿਦਾ, ਵਿਚਾਲੇ ਜਾ ਇੱਕ ਜਿਹੜਾ ਉਹਦੇ 'ਚ ਹੁੰਦਾ ਉਹ ਜਿਹੜਾ ਤਹਾਂ ਠਾਹਾਂ ਨੂੰ ਕਰਦਾ, ਗੈਸ ਜੈ ਜੀ ਨੂੰ ਕਹਿੰਦੇ, ਆਹ ਇਸ ਤਰ੍ਹਾਂ ਦੇ ਨਾਲ ਲਹਿਦਾ। ਮਨ ਹਾੜੀ, ਮਨ ਹਾਲੀ, ਪਹਿਲੇ ਮਨ ਨੂੰ ਹਾਲੀ ਬਣਾਓ। ਆਪਾਂ ਨੇ ਲੱਕੜੀ ਦੇ ਹੜ ਬਣਾਏ ਹੋਏ ਨੇ, ਆਹ ਲੋਹੇ ਦੇ। ਮਨ ਹਾਲੀ ਕਿਰਸਾਣੀ, ਹੜ ਨੂੰ ਚਲਾਉਂਦਾ ਕੌਣ ਹੁੰਦਾ? ਕਿਸਾਨ। ਕਿਸਾਨ ਕੌਣ? ਜ਼ਿਮੀਦਾਰ। ਆਪਾਂ ਕਹਿੰਦੇ ਫਲਾਨਾ ਬੜਾ ਕਿਸਾਨ ਹੈ ਬਈ, ਕਿਸਾਨ। ਸਾਡੇ ਵੇਲੇ ਹੁੰਦਾ ਸੀ ਉਹਦਾ ਨਾਮ ਮੁਕੰਦਾ ਕਹਿੰਦੇ ਹੁੰਦੇ ਸੀ, ਬਹੁਤ ਉਹ ਫਸਲ ਕਰਦਾ, ਉਹਦੇ ਵਰਗੀ ਕੋਈ ਖੇਤੀ ਕਰੇ ਨਹੀਂ ਸਕਦਾ, ਇਤਨਾ ਬਈ ਬਲਾਨਾ ਤਾਂ ਬਈ ਬੜਾ ਕਿਸਾਨ ਆ। ਤਾਂ ਜੜ ਤਾਂ ਹੁੰਦੇ ਤਾਂ ਸਾਰੇ ਨੇ, ਪਰ ਉਹਨੂੰ ਦੁਨੀਆਂ ਕਹਿੰਦੀ ਹੁੰਦੀ ਸੀ, ਇੱਦਾਂ ਛੋਟੇ ਛੋਟੇ ਹੁੰਦੇ ਸੀ। ਆਹੋ ਇਸ ਤਰ੍ਹਾਂ ਮਨ ਹਾਲੀ ਕਿਰਸਾਣੀ ਕਰਨ, ਸਰਵ ਪਾਣੀ ਤਨ ਖੇਤ, ਖੇਤ ਨੂੰ ਪਾਣੀ, ਮਾੜੇ ਕੰਮਾਂ ਤੋਂ ਸ਼ਰਮ ਕਰਨ, ਸਰਵ ਪਾਣੀ ਤਨ ਖੇਤ, ਫਿਰ ਉਹਦੇ ਨਾਲ ਸਿੰਜਣਾ ਉਸ ਨਾਮ ਬੀਜ, ਫਿਰ ਨਾਮ ਨੂੰ ਬੀਜਣਾ ਅੰਤਸ਼ਕਰਨ ਰੂਪੀ ਧਰਤੀ ਦੇ ਵਿੱਚ। ਸੰਤੋਖ ਸੁਹਾਗਾ ਪਰਾ ਲੱਭ ਤੇ ਸ਼ੰਕਰ ਰਹਿਣਾ ਜੋ ਮਿਲ ਗਿਆ, ਪਰਮੇਸ਼ਰ ਤੇ ਕਿੰਤੂ ਨਹੀਂ ਕਰਨਾ, ਦੂਏ ਦੇ ਦੇਹ ਕੇ ਪਦਾਰਥਾਂ ਨੂੰ ਸੜਨਾ ਨਹੀਂ, ਸਰਵ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਦੇ ਕਰਮ ਪਾਓ ਕਰ ਸਾਂਝੀ ਸੇ ਕਰ ਪਾਖ ਦੇਖ। ਇਹ ਤਾਂ ਦੱਸਿਆ ਮਹਾਰਾਜ ਜੀ ਨੇ ਵੀ ਇਤਨੇ ਨਾਮ ਨੂੰ ਸਾਰੇ ਸਹਾਇਕ ਨੇ ਜਿੰਨੇ ਸਾਧਨ ਨੇ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਖੇਤੀ ਕਰਕੇ ਮਾਇਆ ਪੈਦਾ ਕਰ, ਕਹਿੰਦੇ ਉਹਨੇ ਤਾਂ ਫਿਰ ਸਾਥ ਨਹੀਂ ਜਾਣਾ। ਅਗਲੀ ਪੰਕਤੀ ਦੇ ਵਿੱਚ ਮਹਾਰਾਜ ਕਹਿੰਦੇ ਬਾਬਾ ਐ ਪਿਤਾ ਜੀ ਮਾਇਆ ਸਾਥ ਨਾ ਹੋਏ। ਇਹ ਜਿਹੜੀ ਆਪਾਂ ਮਾਇਆ ਇਕੱਠੀ ਕਰਦੇ ਨਾ, ਕਰੀ ਚਲੋ ਹੱਕ ਦੀ ਕਿਰਤ ਨਾਲ ਭਾਵਾਂ ਰਾਜੇ ਵੀ ਬਣ ਜਾਓ, ਕੋਈ ਮਾੜੀ ਗੱਲ ਨਹੀਂ ਹੈ, ਪਰ ਨਾਲ ਨਹੀਂ ਇਹਨੇ ਜਾਣਾ। ਜੇ ਤਾਂ ਮਾਇਆ ਦੁਆਰਾ ਤੁਸੀਂ ਪੁੰਨਦਾਨ ਕਰ ਦੋਗੇ, ਧਰਮ ਸਥਾਨ ਬਣਾ ਦੋਗੇ, ਤਾਂ ਤਾਂ ਤੁਹਾਨੂੰ ਅੱਗੇ ਮਿਲ ਜਾਵੇਗੀ। ਜੇ ਇੱਥੇ ਹੀ ਪਈ ਹੈ ਬੈਂਕਾਂ ਦੇ ਵਿੱਚ, ਤੁਹਾਡਾ ਕੀ ਸਾਰ ਲੈਣਾ? ਉਹਦਾ ਪੁੱਤਰ ਦੀ ਸਮਾਂ ਲੜਨ ਮਰਨਗੇ ਮਗਰ। ਗੁਰੂ ਸਾਹਿਬ ਜੀ ਕਹਿਣਗੇ ਬਾਬਾ ਮਾਇਆ ਸਾਥ ਨਾ ਹੋਏ, ਇਹਨੂੰ ਮਾਇਆ ਜਗ ਮੋਹਿਆ। ਬਿਰਲਾ ਬਿਰਲਾ ਕੌਣ ਹੈ ਜਿਹੜਾ ਨਾਮ ਬੀਜ? ਨਹੀਂ, ਸਾਰੀ ਦੁਨੀਆਂ ਮਾਇਆ ਹੀ ਬੀਜਦੀ ਹੈ ਨਾ। ਬੜੋ ਪ੍ਰੇਰਣਾ ਕਹਿੰਦੇ ਨੇ ਗੁਰੂ ਨਾਨਕ ਜੀ
ਮਾਇਆ ਸਾਥ ਨਾ ਹੋਏ ਬਾਬਾ।
ਭਗਤਾਂ ਨਾਲ ਵਿਹਾਰ ਨਹੀਂ ਸੰਬੰਧ ਖਾਵੇ। ਆਓ ਪੜੋ ਪ੍ਰੇਮ ਨਾਰਾਇਣ ਨੇ ਦੱਸਿਆ
ਮਾਇਆ
करके जिन्हू जोहद कहते ने एक होंगी है रियाजत जिन्हू भगती कहते फरीद का जोहद बहुत मनिया 36 साल जंगलों च घूमता रहा पर जिस वास्ते घूमता कि वह वस्तु प्राप्त ना हो ढूंढ गलत सी बस अपनी ढूंड पदार्था चो भाल रब न पदार्थता शान शान फड़द शान शान भी कदे फड़ हुई है इंसान की किसे को उसने शान मंग लिया ना दिने मरा ना रात मरा न जान मरा तो मरा ना आदमी तो मरा ना 12 महीनों च मरा ना और आसमान च मरा ना अंदर मरा ना बाहर मरा ना धरती से मरा बहुत कुछ कर लिया यानी सारा कुछ कर लिया भी मैं हुण मरना नहीं परमेश्वर का असूल है जो उपजे सो बिन सो है वो असूल नूं भुल गया दस्या ना दात प्यारी विसरिया दाता ना जिन्हें दाता दितियां सी ना जी तो भर लाए थी उसनू भुल गया रमुखो पड़ो गए उसने खोने में जाते
I'm
तपस्या करण से भगवान प्रगट होया। कहन लगे भी तेरी तपस्या ते मैं खुशा मंग जोग समंगदा। उन्होंने पदार्थ मंगने शुरू कर दिते। इत्थे ताई वस्तुआं मंगलियां मरण से भी रहित हो गया। पर जिन्हें वस्तु दिती है वो तेनू झूठा भी कर देगा। जे तां वस्तुआं पा के रब नूं याद रखे होर भी वध जाएगी। कलगीधर महाराज दे चरणां दे विच सिखां ने बेनती करी, आए दुष्ट दमन गुरु, आए दुष्टां नूं होश लिआउण वालिआ गुरु, जे किसे ते खुश हो जो की बख्श दे उसनूं। आपां बख्श दांगे किसे नूं राज भाग, नहीं अपने च ताकत ही नहीं है। गुरु साहब कहिंदे राज भाग दे देंगे भाई, जिवें औरंगजेब ने जुल्म करिआ, हिंदुआं नूं मारना शुरू कर दिता, मंदर टाउणे शुरू करे, जुल्म दा फल की होया, वह दुनिया तो तुर गया। ਤਾਂ ਫਿਰ ਉਹਦੇ ਪੁੱਤਰ ਸਨ, ਉਹਨਾਂ ਦੀ ਆਪਸ ਵਿੱਚ ਹੀ ਲੜਾਈ ਸ਼ੁਰੂ ਹੋਣੀ ਸ਼ੁਰੂ ਹੋ ਗਈ ਪਦਾਰਥਾਂ ਪਿੱਛੇ। ਸਭ ਦੁਨੀਆਂ ਪਦਾਰਥਾਂ ਪਿੱਛੇ ਜੜਦੀ ਫਿਰਦੀ ਹੈ, ਚੌਧਰਾਂ ਪਿੱਛੇ। ਆਤਮਾ ਪਿੱਛੇ ਕੋਈ ਨਹੀਂ ਲੜਦਾ ਹੈ। ਗੁਰੂ ਸਾਹਿਬ ਨੇ ਤਾਂ ਲਿਖਿਆ ਵੀ ਜਿਹੜਾ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਵਿਛਾਉਂਦਾ ਨਾ, ਉਹ ਕਹਿੰਦੇ ਸੂਰਮਾ ਮੰਨਿਆ ਸੂਰਮਾ। ਆਹ ਇਸ ਤਰ੍ਹਾਂ ਨਾਲ ਉਹ ਲੜਨਾ ਸ਼ੁਰੂ ਕਰਿਆ ਪਦਾਰਥਾਂ ਦੀ ਖਾਤਰ। ਤਾਂ ਫਿਰ ਬਹਾਦਰ ਸ਼ਾਹ ਤਾਰਾ ਆਜਮ ਕਿੰਨੇ ਸੀ ਉਹਦੇ ਪੁੱਤਰ। ਤਾਰਾ ਆਜਮ ਕੋਲ ਫੌਜਾਂ ਬਹੁਤੀਆਂ ਸਨ, ਬਹਾਦਰ ਸ਼ਾਹ ਕੋਲ ਥੋੜੀਆਂ। ਤੇ ਕਲਗੀਧਰ ਮਹਾਰਾਜ ਦੇ ਚਰਣਾਂ ਦੇ ਵਿੱਚ ਆਇਆ। ਨੰਦ ਲਾਲ ਵੀ ਮੁਨਸੀ ਸੀ ਬਹਾਦਰ ਸ਼ਾਹ ਦਾ, ਜਦ ਔਰੰਗਜ਼ੇਬ ਦਾ ਰਾਜ ਸੀ। ਤਾਂ ਫਿਰ ਉਹਦੇ ਕੋਲ ਬੇਨਤੀ ਕਰੀ ਕਲਗੀਧਰ ਮਹਾਰਾਜ ਦੇ ਅੱਗੇ, ਮਹਾਰਾਜ ਜੀ ਆਪਦੀ ਸ਼ਰਨ ਆਇਆ, ਇਸ ਨੂੰ ਰਾਜ ਦੇ ਦਿਓ। ਨੰਦ ਲਾਲ ਅਨੰਦ ਸਿੱਖ ਸੀ, ਅਨੰਦ ਕਲਗੀਧਰ ਮਹਾਰਾਜ ਜੀ ਲਿਖਿਆ ਨਾ ਗੁਰੂ ਸਾਹਿਬ, ਅਨੰਨ ਮੇਰੋ ਨਿਜ ਰੂਪ ਦੱਸਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜੇ ਖਾਲਸਾ ਪਦਾਰਥਵਾਦੀ ਹੋ ਜਾਵੇ ਫਿਰ ਰੂਪ ਤਾਂ ਢੱਕਿਆ ਗਿਆ ਹੈ, ਤਾਂ ਅੰਦਰ ਹੀ ਕਲਗੀਧਰ ਮਹਾਰਾਜ ਹੁਣ ਵੀ ਅੰਦਰ ਹੀ ਹੈ, ਸਾਰਿਆਂ ਦੇ ਹੀ ਅੰਦਰ ਹੈ, ਪਰ ਢੱਕ ਲਿਆ। ਕਿਹਨੇ ਪਦਾਰਥਾਂ ਨੇ, ਜਾਂ ਚੌਧਰਾਂ ਨੇ, ਜਾਂ ਹੰਗਤਾ ਮੰਮਤਾ ਨੇ, ਦੇਖ ਲਓ ਤੁਸੀਂ। ਜਦ ਇਹ ਆਤਮਾ ਨਾਲ ਜੁੜਿਆ ਹੋਵੇਗਾ ਨਾ ਸਿੱਖ, ਆਤਮਾ ਉਹ ਗੁਰੂ ਹੀ ਹੈ, ਉਹ ਨਿਰਾਕਾਰ ਸੀ, ਸਾਗੁਣ ਸਰੀਰ ਸਰਗੁਣ ਕਲਗੀਧਰ ਮਹਾਰਾਜ ਜੀ ਸੀ। ਆਹ ਇਸ ਤਰ੍ਹਾਂ ਨਾਲ ਕਹਿੰਦੇ ਜਿਹੜਾ ਮੇਰਾ ਸਿੱਖ ਹਨ, ਇੱਕ ਤਾਂ ਮੇਰਾ ਉਹ ਸਰੂਪ ਹੈ, ਉਹ ਕਲਗੀਧਰ ਮਹਾਰਾਜ ਦਾ ਸਰੂਪ ਕੀ ਆ ਆਤਮਾ। ਸਿੱਖ ਕੌਣ ਆ ਗੁਰੂ, ਜਦ ਆਤਮਦਰਸ਼ੀ ਹੋ ਜਾਏਗਾ ਫਿਰ ਉੱਥੇ ਦਾ ਗੁਰੂ ਹੀ ਰਹਿ ਗਿਆ। ਕਹਿੰਦਾ ਮੈਂ ਉੱਥੇ ਨਿਵਾਸ ਰਹਾ ਹੈ, ਸਾਰਿਆਂ ਦੇ ਅੰਦਰ ਕਲਗੀਧਰ ਮਹਾਰਾਜ ਦਾ ਨਿਵਾਸ, ਪਰ ਆਪਾਂ ਢੱਕ ਲਿਆ। ਜਿਹਨਾਂ ਨੇ ਸਾਖਿਆਤ ਕਰ ਲਿਆ ਉਹ ਕਹਿੰਦਾ ਇੱਕ ਤਾਂ ਮੇਰੇ ਰੂਪ ਨੇ ਖਾਸ, ਇੱਕ ਮੈਂ ਉਹਨਾਂ 'ਚ ਕਰਦਾ ਹਾਂ ਨਿਵਾਸ, ਮੈਂ ਉਹਨਾਂ ਦੇ ਅੰਦਰ ਹੀ ਰਹਿੰਦਾ, ਜੋ ਮਰਜ਼ੀ ਉਹ ਕਰ ਸਕਦੇ ਹਾਂ। ਮੈਂ ਵੀ ਸਰੀਰ ਧਾਰ ਕੇ ਜੋ ਮਰਜ਼ੀ ਕਰਕੇ ਦਿਖਾ ਤਾਂ, ਜਿਨ੍ਹਾਂ ਦੇ ਅੰਦਰ ਮੇਰਾ ਪ੍ਰਕਾਸ਼ ਆ, ਸਾਖਿਆਤ ਕਰ ਲਿਆ ਮੈਨੂੰ, ਉਹ ਵੀ ਜੋ ਮਰਜ਼ੀ ਕਰਕੇ ਦਿਖਾ ਸਕਦੇ ਨੇ। ਸਿੱਖ ਪੜੋ ਬੁਰੇ ਇਹਨਾਂ ਨੇ ਦੱਸਿਆ
ਆ
ਸਿੱਖ ਦਾ ਕੰਮ ਹੈ ਜ਼ੁਲਮ ਨੂੰ ਦੂਰ ਕਰਨਾ, ਰਾਜ ਦੀ ਇੱਛਾ ਨਾ ਰੱਖੇ। ਜਦ ਇਹ ਰਾਜ ਦੀ ਇੱਛਾ ਰੱਖੇਗਾ ਹਾਰ ਜਾਵੇਗਾ, ਜਾਂ ਇਹ ਜ਼ੁਲਮ ਨੂੰ ਅੱਗੇ ਰੱਖ ਕੇ ਲੜੇਗਾ ਇਹ ਜਿੱਤ ਜਾਵੇਗਾ। ਕਲਗੀਧਰ ਮਹਾਰਾਜ ਨੇ ਰਾਜ ਨਹੀਂ ਅੱਗੇ ਰੱਖਿਆ, ਨਹੀਂ ਜ਼ੁਲਮ ਨੂੰ ਦੂਰ ਕਰਿਆ। ਓ ਰਾਜ ਜਦ ਕਿਸੇ ਨੂੰ ਲੈ ਕੇ ਦਿੰਦੇ ਨੇ, ਉਹ ਆਪਣੇ ਪੁੱਤਰਾਂ ਨੂੰ ਨਹੀਂ ਸੀ ਲੈ ਕੇ ਦੇ ਸਕਦੇ। ਨਹੀਂ, ਜਿਹੜਾ ਆਤਮਾ ਹੈ ਨਾ, ਉਹਦੀ ਜ਼ੁਲਮ ਨਾਲ ਦੁਸ਼ਮਣੀ ਹੈ, ਵਿਅਕਤੀਗਤ ਨਾਲ ਦੁਸ਼ਮਣੀ ਨਹੀਂ। ਕੋਈ ਵਿਅਕਤੀਗਤ ਜ਼ੁਲਮ ਕਰਦਾ ਉਹਦਾ ਜ਼ੁਲਮ ਕੱਢਣਾ ਫਿਰ। ਔਰ ਇਸ ਤਰ੍ਹਾਂ ਨਾਲ ਫਿਰ ਉਹ ਨੰਦ ਲਾਲ ਨੇ ਬੇਨਤੀ ਕਰੀ। ਕਲਗੀਧਰ ਮਹਾਰਾਜ ਕਹਿੰਦੇ ਵੀ ਜਿਹਨਾਂ ਨੇ ਜ਼ੁਲਮ ਕਰਿਆ ਨਾ, ਸਾਹਿਬਜ਼ਾਦੇ ਹੋਰ ਸਿੱਖਾਂ ਨੂੰ ਸ਼ਹੀਦ ਕਰਿਆ, ਅਨਿਆਂ ਕਰਿਆ, ਧੱਕਾ ਕਰਿਆ, ਉਹ ਸਾਨੂੰ ਦੇ ਦੇਵੇ, ਅਸੀਂ ਇਹਨੂੰ ਰਾਜ ਲੈ ਕੇ ਦੇ ਦਾਂ। ਉਹਦਾ ਰਾਜ ਜ਼ਰੂਰ ਦੂਰ ਕਰਨਾ, ਪਾਪ ਨੂੰ ਹੀ ਦੂਰ ਕਰੇ। ਤਾਂ ਬਹਾਦਰ ਸਾਹਿਬ ਮੰਨ ਗਿਆ, ਕਹਿੰਦਾ ਠੀਕ। ਅਤੇ ਮਹਾਰਾਜ ਜੀ ਨੇ ਫਿਰ ਬਹਾਦਰ ਸ਼ਾਹ ਨੂੰ ਰਾਜ ਲੈ ਕੇ ਦਿੱਤਾ, ਤਾਂ ਰਾਜ ਮੈਨੂੰ ਮਾਰਤਾ ਗੁਰੂ, ਪਾਪ ਨਹੀਂ ਲਿਆ ਨਹੀਂ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਜੇ ਤੁਸੀਂ ਖੁਸ਼ ਹੋ ਜਾਓ, ਕਹਿੰਦੇ ਰਾਜ ਭਾਗ ਦੇ ਦਾਂਗੇ। ਕਹਿੰਦੇ ਮਹਾਰਾਜ ਜੀ ਉਦੋਂ ਵੀ ਖੁਸ਼ ਹੋ ਜਾਓ, ਕਹਿੰਦੇ ਰਾਜ ਭਾਗ ਨੂੰ ਪਾ ਕੇ ਜੇ ਤਾਂ ਸਾਡਾ ਮੰਨ ਕੇ ਕਰੀ ਗਿਆ, ਨਾ ਹੰਕਾਰ ਹੋਇਆ, ਤਾਂ ਕਹਿੰਦੇ ਫਿਰ ਹੋਰ ਵਧਾ ਦਿਆਂਗੇ। ਜੇ ਉਹ ਹੰਕਾਰ ਆਪਣਾ ਮੰਨਣ ਲੱਗ ਗਿਆ, ਸਾਨੂੰ ਭੁੱਲ ਗਿਆ, ਫਿਰ ਕਹਿੰਦੇ ਅਸੀਂ ਖੋ ਲਾਂਗੇ ਉਹਦੇ ਕੋਲ। ਜਿਹੜਾ ਕੋਈ ਵਸਤੂ ਦਿੰਦਾ ਉਹ ਖੋ ਵੀ ਲੈਂਦਾ ਹੁੰਦਾ। ਹੁਣ ਰਣਾਕਸ਼ ਨੂੰ ਇਹ ਸਾਰੀਆਂ ਤਾਕਤਾਂ ਕਿਹਨੇ ਦਿੱਤੀਆਂ ਨੇ? ਭਗਵਾਨ ਨੇ। ਉਹਨੇ ਕੋਈ ਆਪ ਤਾਂ ਨਹੀਂ ਕਿਧਰੋਂ ਲਿਆਂਦੀਆਂ, ਪੈਦਾ ਕਰੀਆਂ? ਨਹੀਂ, ਵਚਨਾਂ ਸੇ ਪੈਦਾ ਹੋਈਆਂ ਨੇ ਸਾਰੀਆਂ। ਉਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਵਸਤੂ ਦਿੰਦਾ ਨਾ ਉਹ ਖੋ ਵੀ ਲੈਂਦਾ ਹੁੰਦਾ। ਇੱਕ ਅੰਦਰੂਨੀ ਵਸਤੂ ਹੈ, ਰੂਹਾਨੀ ਹੈ, ਤਾਂ ਉਹ ਵੀ ਖੋ ਲੈਂਦਾ ਗੁਰੂ। ਇੱਕ ਆਵਾਜ਼ ਪਦਾਰਥ ਨੇ, ਇਹ ਵੀ ਖੋ ਲੈਂਦਾ। ਆਵਾਜ਼ ਪਦਾਰਥ ਰਾਜੇ ਵੀ ਤਾਂ ਆਵਾਜ਼ ਪਦਾਰਥ ਹੀ ਖੋਣਗੇ ਨਾ, ਜਿਹੜਾ ਪਰਮਾਰਥ ਅੰਦਰ ਉਹ ਨਹੀਂ ਇਹ ਖੋ ਸਕਦੇ। ਇਹਨਾਂ ਨੂੰ ਪਤਾ ਹੀ ਨਹੀਂ ਕੀ ਆ, ਉਹਦਾ ਜਿਹੜਾ ਆਤਮਦਰਸ਼ੀ ਆ ਉਸਨੂੰ ਇਹ ਪਤਾ ਨਾ ਪਦਾਰਥਾਂ ਦਾ। ਤਾਂ ਅੰਦਰੀਬ ਜਿਹੜੀਆਂ ਸ਼ਕਤੀਆਂ ਨੇ, ਆਤਮਾ ਦੀ ਤਾਕਤ ਹੈ ਜਿਹੜੀ, ਜਿਵੇਂ ਅਨਾਇਤ ਖਾਂ ਰਾਹੀਂ ਹੋਇਆ, ਆਰਫ ਸੀ, ਇਸਲਾਮ ਦਾ ਬੰਦਾ ਸੀ, ਉਹ ਸੀਗਾ ਤਾਕਤ ਵਾਲਾ। ਬੁੱਲੇ ਸ਼ਾਹ ਨੂੰ ਚਟਕ ਲੱਗੀ ਮੌਲਾ ਦੇ ਦਰਸ਼ਨ ਦੀ, ਪੁੱਛਦਾ ਫਿਰਦਾ, ਉੱਧਰ ਪੁੱਛਦਾ, ਇੱਧਰ ਪੁੱਛਦਾ, ਫਿਰਦਿਆਂ ਫਿਰਦਿਆਂ ਕਿਸੇ ਨੇ ਕਿਹਾ ਵੀ ਅਬ ਤੋਂ ਆਰਫ ਅਨਾਇਤ ਖਾਂ ਰਾਹੀਂ ਹੈ। ਆ ਜਿਹੜੀਆਂ ਤੂੰ ਗੱਲਾਂ ਕਰਦਾ ਨਾ, ਜਿਹੜੇ ਤੇਰੇ ਮਨ ਦੇ ਫੁਰਨ ਨੇ, ਤਾਂ ਉੱਥੋਂ ਪੂਰੇ ਹੋਣਗੇ, ਹੋਰ ਨਹੀਂ ਕਿਤੇ ਹੋ ਸਕਦੇ। ਜਿਸ ਤਰ੍ਹਾਂ ਆਪਣੇ ਬੜੇ ਮਹਾਰਾਜ ਜੀ ਲਾਹੌਰ ਜਾਂਦੇ ਹੁੰਦੇ ਸਨ, ਜਾਂ ਪਾਕਿਸਤਾਨ ਨਹੀਂ ਸੀ ਬਣੇ, ਸਭੇ ਧਰਮਪੁਰੇ ਦੀਵਾਨ ਕਰਦੇ, ਪਰੇ ਸਾਰੇ ਫਿਰ ਤੁਰ ਕੇ ਵੀ ਕਰਦੇ ਰਹਿੰਦੇ ਮੁਗਲਪੁਰੇ, ਜਿੱਥੇ ਵੀ ਬਸਤੀਆਂ ਦੀ ਸਿੱਖਾਂ ਦੀਆਂ। ਅਤੇ ਫਿਰ ਕੁਰਸੀ 'ਤੇ ਬੈਠਦੇ ਵੀ ਸੰਗਤ ਆ ਜਾਂਦੀ ਸੀ, ਫਿਰ ਅੰਦਰੂਨੀ ਬਚਨ ਕਰਦੇ ਹੁੰਦੇ ਸੀ। ਅੰਦਰੂਨੀ ਜਿਹੜੀ ਅੰਦਰ ਤਾਕਤ ਆ ਇਨਸਾਨ ਦੇ, ਜਿਹੜੇ ਦੇਸ਼ ਨੇ, ਚੱਕਰ ਨੇ ਰੱਬ ਦੇ, ਉਹਨਾਂ ਦੀ ਵਾਪਸ। ਉੱਥੇ ਇੱਕ ਪਲੋ ਗਏ ਸਿਰ ਸੀ ਇਸਲਾਮ ਦਾ ਬੰਦਾ, ਉਹ ਕਿਸੇ ਫਕੀਰ ਦੀ ਸੰਗਤ ਕਰਦਾ ਸੀ ਇਸਲਾਮ ਦੀ, ਪਰ ਉਹ ਸੰਗਤ ਕਰਦਿਆਂ ਕਰਦਿਆਂ ਅਭਿਆਸ ਕਰਨ ਲੱਗ ਗਿਆ ਆਪਣੇ, ਜਿਹਨੂੰ ਕਲਾਮ ਕਹਿੰਦੇ ਨੇ, ਉਹ ਆਪਾਂ ਵਾਹਿਗੁਰੂ ਮੰਤਰ ਕਹਿੰਦੇ। ਤਾਂ ਉਹ ਪੀਰ ਨੇ ਕਿਹਾ ਵੀ ਜਦ ਤੇਰੀ ਸੁਰਤ ਅੱਖਾਂ ਨੱਕ ਦੀ ਜਦ ਤੋਂ ਪਿਛਲੇ ਪਾਸੇ ਚਲੀ ਜਾਵੇਗੀ, ਉੱਥੇ ਇੱਕ ਚੱਕਰ ਆਵੇਗਾ, ਜਿਵੇਂ ਆਹ ਮੰਡੀ ਵੀ ਚੱਕਰੇ ਆ ਇੱਕ, ਆਏ ਤੋਂ ਬਾਹਰ ਨਿਕਲੋ ਖੱਤੇ ਆ ਜਾਣ, ਵੀ ਉੱਥੇ ਇਸ ਤਰ੍ਹਾਂ ਦੀ ਰੋਸ਼ਨੀ ਜਾਂ ਖੜਕਾ ਸੁਣੂੰਗਾ ਤੈਨੂੰ। ਪਰ ਉਹ ਸ਼ੌਂਕ ਵਾਲਾ ਤੇ ਵਿਆਸ ਸ਼ੁਰੂ ਕਰ ਦਿੱਤਾ, ਉਹ ਫਕੀਰ ਕਿਤੇ ਚਲਿਆ ਗਿਆ। ਉਹਨੂੰ ਆਵਾਜ਼ ਸੁਣਨ ਲੱਗ ਗਈ ਜਿਵੇਂ ਬੀਨ ਵੱਜਦੀ ਹੁੰਦੀ ਹੈ, ਤਾਂ ਫਿਰ ਉਹ ਸੁਣੀ ਜਾਂਦੀ ਆ। ਜਿਹੜਾ ਪਰਮੇਸ਼ਰ ਦਾ ਅਸੂਲ ਵਾਲਾ ਇੱਕ ਰਸ ਹੈ, ਆ ਬਾਹਰ ਲੋਕ ਵਾਜੇ ਜੇ ਵਜਾ ਕੇ ਚਲੇ ਜਾਂਦੇ ਨੇ ਵਿਆਹ ਨੂੰ ਮਗਰੋਂ ਸੁਣ ਵਸਾਉਣ, ਉੱਥੇ ਸੁਣ ਵਸਾਉਣ ਨਹੀਂ ਹੈ, ਉੱਥੇ ਨਹੀਂ ਸੁਣ ਵਸਾਉਣ, ਇੱਕ ਰਸ ਵਾ ਉਹ ਤਾਂ। ਆ ਜਿਵੇਂ ਆਕਾਸ਼ ਇੱਕ ਰਸ ਖੜਾ, ਇਹਨੂੰ ਹਿਲਾ ਦੂ ਕੋਈ, ਹਿਲਾ ਦੇਗਾ ਕੋਈ ਇਸ ਨੂੰ? ਨਹੀਂ, ਇੱਕ ਰਸ ਖੜਾ, ਨਾ ਇਹਨੇ ਹਿਲਣਾ, ਨਾ ਇਹਨੇ ਹੋਰ ਕੁਛ ਕਰਨਾ, ਜੋ ਕਿਸੇ ਦਾ ਸੁਭਾਵ ਹੈ ਇੱਕ ਰਸ ਹੈ। ਇਵੇਂ ਰੱਬੀ ਕਾਨੂੰਨ ਆ ਜਿਹੜਾ ਅਸੂਲ, ਅਤੇ ਉਹ ਚਲਿਆ ਗਿਆ, ਉਹਨੂੰ ਸੁਣੀ ਜਾਂਦੀ, ਅੱਗੇ ਉਹ ਲਿਖਿਆ ਨਹੀਂ ਅਗਲੇ ਚੱਕਰ 'ਚ। ਤਾਂ ਫਿਰ ਉਹ ਪੁੱਛਦਾ ਕਰਦਾ ਫਕੀਰਾਂ ਨੂੰ, ਅਤੇ ਉੱਥੇ ਮੁਸਲਮਾਨ ਵੀ ਆ ਜਾਂਦੇ ਸੀ, ਦੀਵਾਨ 'ਚ ਵੀ ਆ ਜਾਂਦੇ ਸੀ, ਕੁਰਸੀ 'ਤੇ ਵੀ ਆ ਜਾਂਦੇ ਸੀ। ਅਤੇ ਫਿਰ ਮਹਾਰਾਜ ਜੀ ਇਹੋ ਜਿਹੇ ਵਚਨ ਮਿਲਾਸ ਕਰ ਦਿੰਦੇ ਵੀ ਸੰਗਤਾਂ ਦੇ ਵਿੱਚ ਬੈਠ ਕੇ। ਉਹ ਇੱਕ ਸਲਾਮ ਦਾ ਬੰਦਾ ਕਹਿੰਦਾ ਵੀ ਇੱਕ ਪੰਜਾਬ 'ਚੋਂ ਸੰਤ ਆਉਂਦੇ ਨੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ, ਆਏ ਵੀ ਇਸ ਤਰ੍ਹਾਂ ਉਹ ਇੱਥੇ ਬਚਨ ਵਿਲਾਸ ਕਰਦੇ ਹੁੰਦੇ ਸੀ ਬੈਠੇ ਧਰਮਪੁਰੇ। ਉਹਨੇ ਪੁੱਛਿਆ ਗਿਛਿਆ, ਕਹਿੰਦੇ ਰਾੜੇ ਸਾਹਿਬ ਵਾਲੇ ਸੰਤ ਨੇ ਉਹ ਤਾਂ। ਜਦ ਮਹਾਰਾਜ ਜੀ ਸਾਧਨਾ ਬਹੁਤੀ ਕਰਾਉਂਦੇ ਹੁੰਦੇ ਸੀ ਸਿੱਖਾਂ ਕੋਲੋਂ, ਛਬਰੀਆਂ 'ਚ ਰਹਿੰਦੇ ਹੁੰਦੇ, ਛੱਪਰਾਂ 'ਚ। ਅੱਜ ਕੱਲ੍ਹ ਤਾਂ ਰਾਜਘਾਨੀ ਹੈ, ਖਾਂਦੇ ਨੇ, ਲੱਤਾਂ ਮਾਰਦੇ ਨੇ, ਪਦਾਰਥਾਂ ਦੀ ਲੜਾਈ ਹੈ, ਪਦਾਰਥ ਖਾ ਖਾ ਕੇ ਲੜੀ ਜਾਂਦੀ ਹੈ ਜਿਹੜੀ। ਜੇ ਨਾ ਪਦਾਰਥ ਬੋਲਾ ਤਾਂ ਫਿਕਰ ਤਾਂ ਖਾਣ ਦਾ ਪਿਆ, ਲੜੇਗਾ ਕਿੱਥੇ? ਉਹ ਇਸ ਤਰ੍ਹਾਂ ਦੇ ਨਾਲ ਛੱਪਰਾਂ 'ਚ ਰਹਿੰਦੇ ਹੁੰਦੇ ਸੀ। ਅਤੇ ਉਹ ਆ ਗਿਆ, ਮਹਾਰਾਜ ਵੀ ਬਹੁਤ ਇਕਾਂਤ ਰਹਿੰਦੇ ਸੀ, ਜਦ ਬੋਲਦੇ ਨਹੀਂ, ਛੱਪਰੀ ਸੀਗੇ। ਫਿਰ ਬਾਬੂ ਨੂੰ ਕਿਹਾ ਕਿ ਜੇ ਕੋਈ ਪਰਮਾਰਥ ਵਚਨ ਵਿਲਾਸ ਕਰਨ ਵਾਲਾ ਆਵੇ ਉਸ ਨੂੰ ਤਾਂ ਲੈ, ਬਿਹਾਰੀ ਨੂੰ ਨਾ ਸਾਡੇ ਕੋਲ। ਖੈਰ ਉਹ ਆ ਗਿਆ, ਉਸਨੇ ਗੱਲਬਾਤ ਕਰੀ, ਆਚਕਣ ਪਾਈ ਹੋਈ, ਉਹਦੇ ਟੋਪੀ ਰਹੀ ਉੱਤੇ ਬੋਧੀ ਟੋਪੀ ਦੇ, ਖਾਸੀ ਲੰਬੀ ਟੋਪੀ ਜਿਹੜੀ ਹੁੰਦੀ ਹੈ ਇਹਨਾਂ 'ਤੇ ਮੁਸਲਮਾਨਾਂ 'ਤੇ, ਕੁੱਲਾ ਵੀ ਹੁੰਦਾ, ਟੋਪੀ ਹੋਰ ਹੁੰਦੀ ਹੈ, ਆਚਕਣ ਪਾਹੀ ਰੇ ਪਜਾਮਾ। ਅਤੇ ਮਹਾਰਾਜ ਜੀ ਬੈਠੇ ਨੇ ਪ੍ਰਸ਼ਾਦਾ ਛਕ ਕੇ, ਆ ਗਿਆ ਨਮਸਕਾਰ ਕਰੇ। ਖੈਰ ਉਸਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੈਨੂੰ ਆਵਾਜ਼ ਸੁਣਦੀ ਹੈ। ਅਤੇ ਮਹਾਰਾਜ ਨੇ ਉਹਨੂੰ ਫਿਰ ਜੁਗਤੀ ਦੱਸੀ, ਜੁਗਤੀ ਦੱਸਣ ਤੋਂ ਆਵਾਜ਼ ਸੁਣਨੋਂ ਹਟ ਗਈ। ਸੁਣਦਾ ਕੌਣ ਸੀ? ਮਨ, ਜਿਹਨੂੰ ਫੁਰਨਾ ਕਹਿੰਦੇ, ਫੁਰਨਾ ਹੀ ਸੁਣਦਾ ਨਾ। ਹੁਣ ਆਪਾਂ ਇੱਥੇ ਬੈਠੇ, ਜੇ ਆਪਣਾ ਫੁਰਨਾ ਨਾ ਹੋਵੇ ਤਾਂ ਫਿਰ ਆ ਬਾਹਰਲੀ ਸ਼ਹਿਰ ਦੀ ਆਵਾਜ਼ ਤਾਂ ਨਹੀਂ ਸੁਣ ਸਕਦੇ ਆਪਾਂ, ਯਾਦ ਵੀ ਸੁੱਤਾ ਪਿਆ ਹੋਵੇ, ਕਿੰਨੀਆਂ ਗੱਡੀਆਂ ਲਿਖੀ ਜਾਣ ਪਤਾ ਹੀ ਨਹੀਂ ਕਿੱਥੇ ਲੱਗਦੀ। ਉਹ ਇਸ ਤਰ੍ਹਾਂ ਨਾਲ ਅੱਗੇ ਲੱਗ ਗਿਆ, ਉਹ ਮਨ ਸੀ ਜਿਹੜਾ ਸੁਰਤ ਜੀ ਨੂੰ ਕਹਿ, ਉਹ ਇਸ ਤਰ੍ਹਾਂ ਨਾਲ ਦੱਸਿਆ ਵੀ ਕਹਿੰਦੇ ਉਹ ਖੋ ਵੀ ਲੈਂਦਾ ਹੁੰਦਾ। ਕਹਿਣਗੇ ਜੇ ਤਾਂ ਰਾਜਭਾਗ ਨੂੰ ਪਾ ਕੇ ਸਾਡਾ ਮੰਨ ਕੇ ਵਰਤੀ ਜਾਵੇ ਪਦਾਰਥਾਂ ਨੂੰ, ਫਿਰ ਤਾਂ ਕਲਵੀ ਧਰਮ ਮਹਾਰਾਜ ਕਹਿੰਦੇ ਹੋਰ ਵੀ ਦੇ ਦਿਆਂਗੇ। ਜੇ ਆਪਣਾ ਮੰਨ ਲਿਆ ਫਿਰ ਖੋਲਾਂਗੇ। ਫਿਰ ਮੁੱਲਾ ਆ ਗਿਆ ਨਾਇਤ ਖਾਂ, ਪਨੀਰੀ ਪੱਟ ਕੇ ਲਾਉਂਦਾ ਬਾਗ ਦਾ ਮਹੀਨਾ। ਆਪ ਜ਼ਿਮੀਂਦਾਰ ਲੋਕ ਜਾਣਦੇ ਹਾਂ, ਪਹਿਲਾਂ ਪਨੀਰੀ ਬੀਜਦੇ ਹਾਂ, ਹੁਣ ਬੀਜਾਂਗੇ। ਫਿਰ ਪਨੀਰੀ ਬੜੀ ਬੜੀ ਉਹਦੀ ਡਿੱਗ ਡਿੱਗੀ ਹੁੰਦੀ ਹੈ ਪਨੀਰੀ, ਅਤੇ ਫਿਰ ਆਪਾਂ ਖੱਤਾ ਬਾਹ ਸਵਾਦ ਕੇ ਫਿਰ ਉਹਦੇ ਵਿੱਚ ਪੱਟ ਕੇ ਝਾੜ ਕੇ ਅੱਡ ਰੱਖਦੇ ਹਾਂ, ਫਿਰ ਅੱਗੇ ਲਾਉਂਦੇ ਹਾਂ ਲਕੀਰਾਂ ਕੱਢ ਕੱਢ ਕੀਲੀਆਂ ਨਾਲ। ਅੱਜ ਕੱਲ੍ਹ ਤਾਂ ਸਾਰੀ ਗੱਲ ਟਰੈਕਟਰਾਂ ਨਾਲ ਹੋਣ ਲੱਗ ਗਈ, ਅਤੇ ਉਹ ਬੈਠਾ ਹੈ ਯਾਰ, ਉਹਨੇ ਆ ਕੇ ਪੁੱਛਿਆ, ਕਹਿੰਦਾ ਵਕੀਰ ਸਾਈਂ ਮੈਂ ਮੌਲਾ ਦੇ ਦਰਸ਼ਨ ਕਰਨੇ। ਚੱਕਿਆ ਅਨਾਇਤ ਖਾਂ, ਤਰਕਾਲੀ ਸੀ ਨਾ, ਉਹਨੇ ਦੇਖ ਲਿਆ ਵੀ ਸ਼ੌਂਕ ਵਾਲਾ ਬੰਦਾ। ਊਂ ਤਾਂ ਦੱਸਿਆ ਨਾ, ਐਸੇ ਵੈਸੇ ਪੁਰਸ਼ ਕੋ ਦੇ ਨਾ ਸੰਤ ਉਪਦੇਸ਼, ਵਾਲਮੀਕਿ ਜੀ ਨੂੰ ਦਿੱਤਾ ਹੀ ਨਹੀਂ ਸੀ ਅੰਤਰ, ਉਹ ਜਦ ਹਾਰ ਕੇ ਉਹਨੇ ਚਰਨ ਨਾ ਛੱਡੇ ਫਿਰ ਪੁੱਠਾ ਦਿੱਤਾ ਸੀ ਮੰਤਰ ਵਾਲਮੀਕਿ ਜੀ ਨੇ, ਸਿੱਧਾ ਮੰਤਰ ਨਹੀਂ ਸੀ ਦਿੱਤਾ। ਕਹਿੰਦੇ ਅਧਿਕਾਰੀ ਨਹੀਂ ਪਾਪੀ ਹੈ, ਜਿਹਦਾ ਲੀੜਾ ਮੈਲਾ ਅਤੇ ਕੁੰਡ ਕੁੰਡ ਲੈ ਜਾਓ, ਰੰਗ ਐਂ ਠਾਠਾਂ ਮਾਰਦਾ ਮੈਲੇ ਲੀੜੇ ਨੂੰ, ਉਹ ਰੰਗ ਸਾਜ ਪਾ ਦੂਗਾ ਵਿੱਚ, ਨਹੀਂ ਕਹੇਗਾ ਟੋਕੇ ਦੇ। ਆਓ ਇਸ ਤਰ੍ਹਾਂ ਦੇ ਨਾਲ ਉਸਨੂੰ ਅਨਾਇਤ ਖਾਂ ਨੂੰ ਕਹਿਣ ਨਾ, ਅਨਾਇਤ ਖਾਂ ਕਹਿੰਦਾ ਬੁੱਲੇ ਨੂੰ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ। ਹਰ ਇੱਕ ਲਫਜ਼ ਦੇ ਵਿੱਚ ਆਰਫ ਦੇ ਵਿੱਚ ਵਿਚਾਰ ਹੋਵੇਗੀ। ਜੇਤਾ ਬੋਲਣ ਤੇਤਾ ਗਿਆਨ, ਲੈ ਪਨੀਸ਼ ਹੀ ਗਿਆਨ ਕਰ ਦਿੱਤਾ ਦੇਖਦਾ। ਆਪਾਂ ਕਹਿੰਦੇ ਪਨੀਰੀ ਪੱਟ ਕੇ ਗੱਠੇ ਲਾਉਂਦੇ, ਰਲ ਗਏ ਆਪਾਂ ਉਹਨਾਂ ਨਾਲ। ਔਰ ਇਸ ਤਰ੍ਹਾਂ ਨਾਲ ਉਸਨੂੰ ਫਿਰ ਸੀਗਾ ਉਹ ਪ੍ਰੇਮੀ, ਕੋਈ ਵਸਤੂ ਪ੍ਰਾਪਤ ਹੋ ਗਈ ਉਸਨੂੰ। ਪ੍ਰਾਪਤ ਕਿੱਥੋਂ ਹੋਈ ਹੈ? ਅਨਾਇਤ ਖਾਂ ਕੋਲੋਂ। ਜੇ ਅਨਾਇਤ ਖਾਂ ਨੂੰ ਹੀ ਭੁਲਾ ਦੇਵੇ, ਜਿਹਨੇ ਪਦਾਰਥ ਦਿੱਤੇ ਨੇ, ਹੁਣ ਉਸਨੇ ਵਿਸ਼ਨੂੰ ਭਗਵਾਨ ਨੇ ਹਰਨਾਕਸ਼ ਨੂੰ ਪਦਾਰਥ ਤਾਂ ਦੇ ਦਿੱਤੇ, ਉਹ ਤਾਂ ਭੁੱਲ ਗਿਆ ਗੁਰੂ। ਆਓ ਫਿਰ ਜਿਹੜੇ ਦਿੱਤੇ ਨੇ ਉਹ ਖੋ ਵੀ ਸਕਦਾ। ਆਓ ਅਬ ਤੋਂ ਟਾਈਮ ਹੋ ਗਿਆ, ਕੱਲ੍ਹ ਨੂੰ ਸ਼ੁਰੂ ਕਰਾਂਗੇ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੋੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਜੀ ਮਨ ਹੈ।